ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਚੌਥਾ ਅੰਤਰ ਅਗਿਆਨ ਭਈ ਮਤ ਮੱਧਿਮਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੀ ਖਪਹੀ ਖਪਾਹੀ ਅੰਤਰ ਅਗਿਆਨ ਭਈ ਮਤ ਮੱਧਿਮਾ ਸਤਿਗੁਰ ਕੀ ਪ੍ਰਤੀਤ ਨਾਹੀ ਅੰਦਰ ਕਪਟ ਸਭ ਕਪਟੋ ਕਰ ਜਾਣਾ ਕਪਟੀ ਖਪਹੀ ਖਪਾਹੀ ਸਤਿਗੁਰ ਕਾ ਭਾਣਾ ਚਿੱਤ ਨਾ ਆਵੈ ਆਪਣੇ ਸੁਆਈ ਫਿਰਾਹੀ ਕਿਰਪਾ ਕਰੀ ਜੀ ਆਪਣੀ ਤਾ ਨਾਨਕ ਸ਼ਬਦ ਸਮਾਹੀ ਮਹੱਲਾ ਚੌਥਾ ਮਨਮੁਖ ਮਾਇਆ ਮੋਹੇ ਵਿਆਪੀ ਦੂਜਾ ਭਾਈ ਮਨੁਆ ਥਿਰ ਨਾਹੀ ਅਨ ਦਿਨ ਜਲਤ ਰਹੇ ਦਿਨ ਰਾਤੀ ਹਉ ਮੈਂ ਖਪਹੀ ਖਪਾਹੀ ਅੰਤਰ ਲੋਭ ਮਹਾ ਗੁਬਾਰਾ ਤਿਨ ਕੈ ਨਿਕਟ ਨਾ ਕੋਈ ਜਾਹੇ ਓਏ ਆਪ ਦੁਖੀ ਸੁਖ ਕਬਹੂ ਨਾ ਪਾਵਾਹੇ ਜਨਮ ਮਰਹੇ ਮਰ ਜਾਹੇ ਨਾਨਕ ਬਖਸ ਲਏ ਪ੍ਰਭ ਸਾਚਾ ਜੇ ਗੁਰ ਚਰਣੀ ਚਿਤ ਲਾਹੇ ਪਾਉੜੇ ਸੰਤ ਭਗਤ ਪਰਵਾਣ ਜੋ ਪ੍ਰਭ ਭਾਇਆ ਸੇ ਬੇਚਖਣ ਜੰਤ ਜਿਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਤਿਕਾਰ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਕ ਵਾਲੀਏ ਦੋ ਜਹਾਨ ਰਹਿਬਰੇ ਕੁਲ ਆਲਮ शब्द गुरु बाणी के बोहित हलत पलत के रखियक कलयुग दे जहाज ज्ञान दे मुजस्मे गुरता गद्दी दे उपर सुभायमान असबाबे पातशाही दे हजूर विश्व मनुखता दी इकलौती आस धन सतगुरु श्री गुरु ग्रंथ साहिब जी दी पावन मुकद्दस बारगाह दे अंदर सोडी सुल्तान सतगुरु श्री गुरु रामदास जी दे पावन पवित्र अस्थान सचखंड श्री हरिमंदर साहब विखे गुरुद्वारा मंजी साहब दीवान हाल विखे सुशोभित गुरु रूप गुरु खालसा साध संगत जीओ गुरु पातशाह जी ने अपार बख्शिश रहमत कीती है कि अपनी मुकद्दस बारगाह दे अंदर बैठन दा सुभागा समा बख्शिश कीता है। विचारां तो प्रथम आओ सतगुरु जी दे पावन बचना दा जाप करिए अदब अते सत्कार दे नाल दोवें हाथ जोड़ के शीश झुका के आखो जी सतनाम श्री वाहे गुरु साहिब जी। एक बार दोबारा बख्शिश करो जी सतनाम श्री वाहे गुरु साहिब जी। गुरु रूप गुरु प्यारी सत संगत जीओ जदों असी भाई साहब भाई नंद लाल जी दियां गजलां नूं पढ़दे हां ते उन्हां गजलां दे विच बड़ा कमाल दा एक जिक्र कीता होया एक शेर दे विच भाई साहब जी ने। भाई साहब जी कहिंदे ने कि मनुख भावें सारी जिंदगी कदम दर कदम सफर दर सफर चलदा रहिंदा है लेकिन इहदा चलना उही मुबारक हुंदा है जिहड़े कदम चल के सतगुरु दे दर दे उपर आउंदे ने। भाई साहब जी कहिंदे मनुख भावें जदों सुरत संभाल लैंदा है उदों तो यह अपनी रसना दे द्वारा अपनी जीभा दे द्वारा बोलना शुरू कर दिंदा है अपनी भावना नूं शब्दां दे नाल व्यक्त करना शुरू कर दिंदा है अपनी व्यथा नूं बोलां दे राहीं व्याख्यान करना शुरू कर दिंदा है। पर भाई साहब जी कहिंदे बोल उही पवित्र ने बोल उही महत्वपूर्ण ने जिहड़े उस प्यारे दी याद दे विच कहे गए होण बोल उही महत्वपूर्ण ने जिहड़े सच दे होण सच दे जिहड़े अल्फाज होण। भाई नंद लाल साहब सत संगत जी ओ महान विभूति ने जिन्हां नूं बहादुर शाह दे दरबार दे विच मीर मुंशी होण दा अहुदा प्राप्त होया ते एक वार औरंगजेब दे दरबार दे विच कुरान दी किसे आयत दी व्याख्या करनी सी बहुत सारे आलम फाजल अपना जोर लगा गए पर गल नहीं बनी। बहादुर शाह जदों अपने दरबार दे विच आया ते इन्हां ने भाई नंद लाल जी नूं कहा कि इस आयत की व्याख्या की जावे ते भाई नंद लाल जी ने बड़ी कमाल की व्याख्या की। जदों ये व्याख्या भाई नंद लाल जी की बहादुर शाह ने जाके औरंगजेब नूं सुनाई ते औरंगजेब कहन लगा जी ये प्राणी है कौन। बहादुर शाह कहन लगा ये जी एक सनातनी हिंदू है। औरंगजेब कहन लगा इन्ना आलम फाजल काफर साडे मजहब दे विच क्यों नहीं। ये गल आके बहादुर शाह ने भाई नंद लाल साहब नूं कही। भाई नंद लाल साहब ने जदों ये गल सुनी ते वह बड़े व्याकुल हो उठे कि इत्थे विद्या का कोई सन्मान नहीं इत्थे धर्म के आधार के उपर जिहड़ा है वह व्याख्या की जाती है मनुख की। सो भाई साहब जी फिर आनंदपुर साहब आ जाते हैं गुरु साहब जी के दर के उपर बड़ी सेवा करते हैं बड़ी बख्शिश इन्हां दे उपर हुंदी है। एक बार की हुंदा फिर असी हुक्मनामे दी व्याख्या वाले पासे आउने आ केवल एक मिनट दे विच मैं गल कह देंगा। भाई नंद लाल साहब गुरु गोबिंद सिंह महाराज जी दे दरबार दे विच आनंदपुर साहब सत संगत जी सेवा कर रहे ने बर्तना दी ਤੇ ਮੁਲਤਾਨ ਤੋਂ ਇਹਨਾਂ ਨੂੰ ਮਿਲਣ ਦੇ ਲਈ ਇਹਨਾਂ ਦੇ ਪਰਿਵਾਰਕ ਕੁਝ ਬਜ਼ੁਰਗ ਮੈਂਬਰ ਪਹੁੰਚੇ ਨੇ। ਜਦੋਂ ਉਹ ਆਏ ਉਹਨਾਂ ਤੱਕਿਆ, ਭਾਈ ਨੰਦ ਲਾਲ ਸਾਹਿਬ ਬਰਤਨਾਂ ਦੀ ਸੇਵਾ ਕਰ ਰਹੇ ਨੇ, ਉਹਨਾਂ ਦੇ ਪਿਆਰੇ ਵਸਤਰਾਂ ਦੇ ਉੱਪਰ ਬਰਤਨਾਂ ਦੀ ਜੂਠ ਦੇ ਛਿੱਟੇ ਪਏ ਹੋਏ ਨੇ। ਤੇ ਇੱਕ ਬਜ਼ੁਰਗ ਕਹਿਣ ਲੱਗਾ, ਨੰਦ ਲਾਲ ਤੂੰ ਇੰਨਾ ਆਲਮ ਫਾਜ਼ਲ, ਉਹ ਆਪਣੀ ਹਾਲਤ ਕੀ ਕੀਤੀ ਹੋਈ ਹੈ, ਤੂੰ ਇੰਨਾ ਆਲਮ ਫਾਜ਼ਲ ਤੇ ਇੱਥੇ ਆ ਕੇ ਤੂੰ ਭਾਂਡੇ ਮਾਂਜਦਾ ਪਿਆ। ਤੇ ਭਾਈ ਨੰਦ ਲਾਲ ਸਾਹਿਬ ਨੇ ਹੱਥ ਜੋੜੇ ਤੇ ਕਹਿਣ ਲੱਗੇ, ਬਜ਼ੁਰਗੋ ਜੇਕਰ ਮੈਨੂੰ ਸ੍ਰਿਸ਼ਟੀ ਦਾ ਰਾਜ ਵੀ ਮਿਲਦਾ ਹੋਵੇ ਨਾ, ਮੈਂ ਉਹਨੂੰ ਵੀ ਠੁਕਰਾ ਦਿਆਂ, ਪਰ ਮੈਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰ ਦੇ ਬਰਤਨਾਂ ਦੀ ਸੇਵਾ ਨੂੰ ਨਹੀਂ ਠੁਕਰਾ ਸਕਦਾ। ਭਾਈ ਨੰਦ ਲਾਲ ਸਾਹਿਬ ਇਹ ਗੱਲ ਕਹਿੰਦੇ ਜ਼ਾਲਮ ਦੇ ਨਾਲ ਤਖ਼ਤ ਨਸ਼ੀਂ ਹੋਣ ਦੇ ਨਾਲੋਂ ਕਿਸੇ ਆਲਮ ਫਾਜ਼ਲ ਦੇ ਨਾਲ ਜ਼ਮੀਨ ਨਸ਼ੀਂ ਤੇ ਹੋ ਕੇ ਜ਼ਮੀਨ ਦੇ ਉੱਪਰ ਵੀ ਬੈਠ ਜਾਈਏ ਤੇ ਉਹ ਵੀ ਬੜਾ ਮਹੱਤਵਪੂਰਨ ਹੁੰਦਾ। ਇਹ ਅਜਿਹੇ ਸਨ ਭਾਈ ਨੰਦ ਲਾਲ ਸਾਹਿਬ। ਉਹਨਾਂ ਨੇ ਇਹ ਗੱਲ ਕੀਤੀ, ਕਹਿਣ ਲੱਗੇ ਕਦਮਾਂ ਬੇ ਕਿ ਦਰ ਰਾਹੇ ਖੁਦਾ ਪੈ ਮੂਦਾ ਮੇ ਬਾਸ਼ਦ। ਕਦਮਾਂ ਬੇ ਦਾ ਭਾਵ ਕਿ ਕਦਮ ਉਹ ਬਿਹਤਰ ਨੇ ਜਿਹੜੇ ਖੁਦਾ ਦੇ ਦਰ ਦੇ ਉੱਪਰ ਚੱਲ ਕੇ ਜਾਂਦੇ ਨੇ। ਕਦਮਾਂ ਬੇ ਕਿ ਦਰ ਰਾਹੇ ਖੁਦਾ ਪੈ ਮੂਦਾ ਮੇ ਬਾਸ਼ਦ। ਜ਼ੁਬਾਨੇ ਬੇ ਕਿ ਦਰ ਜ਼ਿਕਰੇ ਖੁਦਾ ਅਸੂਦਾ ਮੇ ਬਾਸ਼ਦ। ਕਹਿਣ ਲੱਗੇ ਕਦਮ ਉਹ ਬਿਹਤਰ ਨੇ ਜਿਹੜੇ ਚੱਲ ਕੇ ਖੁਦਾ ਦੇ ਦਰ ਦੇ ਉੱਪਰ ਜਾਂਦੇ, ਭਾਵੇਂ ਸਾਰੀ ਜ਼ਿੰਦਗੀ ਚੱਲਦੇ ਰਹੋ ਉਹ ਵੀ ਵਿਅਰਥ ਹੈ, ਪਰ ਜੇਕਰ ਗੁਰੂ ਦੇ ਦਰ ਦੇ ਉੱਪਰ ਕਦਮ ਚੱਲਦੇ ਨੇ ਮਹੱਤਵਪੂਰਨ ਉਹ ਨੇ। ਜ਼ੁਬਾਨੇ ਬੇ ਜ਼ੁਬਾਨ ਉਹ ਬਿਹਤਰ ਹੈ ਜਿਹੜੀ ਜ਼ੁਬਾਨ ਦੇ ਉੱਪਰੋਂ ਉਸ ਪਰਮਾਤਮਾ ਦੀ ਬੰਦਗੀ ਹੁੰਦੀ ਹੈ, ਜਿਹੜੀ ਜ਼ੁਬਾਨ ਦੇ ਨਾਲ ਉਸ ਪਰਮਾਤਮਾ ਨੂੰ ਯਾਦ ਕੀਤਾ ਜਾਂਦਾ। ਸੋ ਅੱਜ ਅਸੀਂ ਇਸ ਪਵਿੱਤਰ ਮੁਬਾਰਕ ਦਰ ਦੇ ਉੱਪਰ ਬੈਠੇ ਹਾਂ, ਉਹ ਪਵਿੱਤਰ ਕਦਮਾਂ ਦੇ ਨਾਲ ਚੱਲ ਕੇ ਤੁਸੀਂ ਗੁਰੂ ਦੇ ਦਰ ਦੇ ਉੱਪਰ ਆਏ ਹੋ, ਤੇ ਇਸ ਜ਼ੀਵਾ ਦੇ ਰਾਹੀਂ ਉਸ ਪਰਮਾਤਮਾ ਦੇ ਮੁਕੱਦਸ ਗੁਣਾਂ ਦਾ ਅਸੀਂ ਜਾਪ ਕਰ ਰਹੇ ਹਾਂ। ਆਓ ਹੁਕਮਨਾਮਾ ਸਾਹਿਬ ਜੀ ਦੀ ਵਿਆਖਿਆ ਦੀ ਸ਼ੁਰੂਆਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ।
ਇਹ ਜਿਹੜਾ ਪਾਵਨ ਹੁਕਮ ਅੱਜ ਅਸੀਂ ਸਾਰਿਆਂ ਨੇ ਸ਼੍ਰਵਣ ਕੀਤਾ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਅੰਗ 652 ਅਤੇ 53 ਦੇ ਉੱਪਰ ਸੁਭਾਏਮਾਨ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਦਰਜ ਨੇ। ਉਹਨਾਂ ਹੀ ਵਾਰਾਂ ਦੇ ਵਿੱਚੋਂ ਰਾਗ ਸੋਰਠ ਵਾਰ ਮਹੱਲੇ ਚੌਥੇ ਕੀ ਇਸ ਸਿਰਲੇਖ ਦੇ ਅਧੀਨ ਇਹ ਜਿਹੜੀ ਬਾਣੀ ਹੈ। ਸੰਗਤ ਜੀ, ਜਿਹੜੀ ਵਾਰ ਹੈ ਨਾ, ਇਹਦਾ ਇਤਿਹਾਸ ਵੀ ਬੜਾ ਕਮਾਲ ਦਾ ਹੈ। ਵਾਰ ਇੱਕ ਪੰਜਾਬੀ ਕਾਵਿ ਰੂਪ ਹੈ, ਔਰ ਵਾਰ ਉਹ ਹੁੰਦੀ ਹੈ ਜਿਸ ਦੇ ਵਿੱਚ ਪੌੜੀਆਂ ਦੇ ਦੁਆਰਾ ਕਿਸੇ ਯੁੱਧ ਦੀ ਕਥਾ ਨੂੰ, ਕਿਸੇ ਜੰਗ ਦੀ ਕਥਾ ਨੂੰ ਬਿਆਨ ਕੀਤਾ ਜਾਂਦਾ ਹੈ। ਔਰ ਵਾਰ ਦੇ ਵਿੱਚ ਪੌੜੀ ਉਹ ਲਾਜ਼ਮੀ ਚਰਨ ਪ੍ਰਬੰਧ ਹੈ ਜਿਹਦੇ ਤੋਂ ਬਿਨਾਂ ਵਾਰ ਮੁਕੰਮਲ ਹੋ ਹੀ ਨਹੀਂ ਸਕਦੀ, ਭਾਵੇਂ ਉਹਦੇ ਵਿੱਚ ਜਿੰਨੀ ਵੀ ਮਹੱਤਵਪੂਰਨ ਯੁੱਧ ਦੀ ਗੱਲ ਹੋਵੇ, ਜਿੰਨੀ ਵੀ ਯੋਧਿਆਂ ਦੀ ਗੱਲ ਹੋਵੇ, ਜਿੰਨੀ ਦੇਰ ਉਹਦੇ ਵਿੱਚ ਪੌੜੀ ਨਹੀਂ ਹੁੰਦੀ ਉਨੀ ਦੇਰ ਵਾਰ ਜਿਹੜੀ ਹੈ ਉਹ ਕੰਪਲੀਟ ਨਹੀਂ ਹੁੰਦੀ। ਕੁਛ ਵਿਦਵਾਨ ਤਾਂ ਇਹ ਵੀ ਕਹਿੰਦੇ ਆ ਕਿ ਜਿਹੜੀ ਪੌੜੀ ਹੈ ਉਹ ਸਰੀਰ ਹੈ ਤੇ ਜਿਹੜੀ ਉਹਦੇ ਵਿੱਚ ਯੁੱਧ ਦੀ ਗਾਥਾ ਹੈ ਉਹ ਰੂਹ ਹੈ। ਜਦੋਂ ਯੁੱਧ ਦੀ ਗਾਥਾ ਤੇ ਪੌੜੀ ਇਹਨਾਂ ਦੋਵਾਂ ਦਾ ਸੁਮੇਲ ਹੁੰਦਾ ਤੇ ਫਿਰ ਉਹਦੇ ਵਿੱਚੋਂ ਵਾਰ ਉਤਪੰਨ ਹੁੰਦੀ ਹੈ। ਤੇ ਗੁਰੂ ਸਾਹਿਬ ਜੀ ਨੇ ਵੇਖਿਆ ਕਿ ਵਾਰਾਂ ਤੇ ਮਨੁੱਖਾਂ ਦੀਆਂ ਗਾਈਆਂ ਜਾਂਦੀਆਂ, ਮਨੁੱਖਾਂ ਦੀ ਉਸਤਤ ਦੇ ਵਿੱਚ ਗਾਈਆਂ ਜਾਂਦੀਆਂ। ਗੁਰੂ ਸਾਹਿਬ ਨੇ ਕਿਹਾ ਕਿ ਵਾਰ ਦਾ ਜੇਕਰ ਗਾਇਨ ਕਰਨਾ ਹੈ ਤੇ ਉਸ ਅਕਾਲ ਪੁਰਖ ਦੀ ਸਤੁਤੀ ਦੇ ਵਿੱਚ ਕਰਨਾ ਚਾਹੀਦਾ ਹੈ। ਸੋ ਗੁਰੂ ਸਾਹਿਬ ਜੀ ਨੇ ਫਿਰ ਇਹ ਵਾਰਾਂ ਦਾ ਅਧਿਆਤਮਕ ਰੰਗ ਜਿਹੜਾ ਉਹ ਦਿੱਤਾ। ਸਾਡੇ ਢਾਡੀ ਸਿੰਘ ਬੜੀਆਂ ਕਮਾਲ ਦੀਆਂ ਵਾਰਾਂ ਗਾਉਂਦੇ ਨੇ, ਉਹਦੇ ਨਾਲ ਬੀਰ ਰਸ ਆਉਂਦਾ। ਸੋ ਗੁਰੂ ਸਾਹਿਬ ਜੀ ਨੇ ਇਹ ਵਾਰ ਪ੍ਰਬੰਧ ਜਿਹੜਾ ਇਸ ਤਰ੍ਹਾਂ ਸਾਜਿਆ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ 22 ਵਾਰਾਂ ਨੇ, ਜਿਹਦੇ ਵਿੱਚ ਜਿਹੜੀਆਂ 20 ਵਾਰਾਂ ਨੇ ਉਹਦੇ ਵਿੱਚ ਪੌੜੀਆਂ ਦੀ ਸ਼ੁਮਾਰ ਹੈਗੀ ਹੈ, ਉਹਦੇ ਵਿੱਚ ਪੌੜੀਆਂ ਸੰਮਿਲਿਤ ਨੇ। 2 ਵਾਰਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ 20 ਵਾਰਾਂ ਅਜਿਹੀਆਂ ਜਿਨ੍ਹਾਂ ਦੇ ਵਿੱਚ ਸਲੋਕ ਵੀ ਨੇ ਤੇ ਪੌੜੀਆਂ ਵੀ ਨੇ, ਤੇ 2 ਵਾਰਾਂ ਅਜਿਹੀਆਂ ਨੇ ਜਿਨ੍ਹਾਂ ਦੇ ਵਿੱਚ ਕੇਵਲ ਪੌੜੀਆਂ ਨੇ। ਇੱਕ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਬਸੰਤ ਕੀ ਵਾਰ, ਇੱਕ ਰਾਮਕਲੀ ਕੀ ਵਾਰ, ਸਤਿਕਾਰਯੋਗ ਬਾਬਾ ਸੱਤਾ ਜੀ, ਬਾਬਾ ਬਲਵੰਡ ਜੀ ਉਹਨਾਂ ਦੇ ਮੁਖਾਰਬਿੰਦ ਤੋਂ ਜਿਹੜੀ ਉਚਾਰਨ ਕੀਤੀ ਹੋਈ ਹੈ। ਇਹ ਸਲੋਕ ਮਹੱਲਾ ਚੌਥਾ ਦੇ ਅਧੀਨ, ਇਹ ਸਿਰਲੇਖ ਦੇ ਅਧੀਨ ਇਹ ਸ਼ਬਦ ਦੀ ਆਰੰਭਤਾ ਹੁੰਦੀ ਹੈ ਜੀ।
ਅੰਤਰ ਅਗਿਆਨ ਭਈ ਮਤ ਮਧਿਮਾ, ਸਤਿਗੁਰ ਕੀ ਪ੍ਰਤੀਤ ਨਾਹੀ।
ਗੁਰੂ ਰਾਮਦਾਸ ਜੀ ਮਹਾਰਾਜ ਇਹਨਾਂ ਪੰਕਤੀਆਂ ਦੇ ਵਿੱਚ ਬਖਸ਼ਿਸ਼ ਕਰ ਰਹੇ ਨੇ कि जदों तेनू सतगुरु की प्रतीत ना होगी ते चेता रखी तेरे अंदर अग्ञान आ जाएगा ते तेरी जड़ी मत है वह मध्यम हो जाएगी क्योंकि जिहड़ा सतगुरु का ज्ञान है उही मत दे विच प्रकाश करता है। अंतर अग्ञान भई मत मध्यम पे तेरे अंदर अग्ञान है अग्ञानता दे करके तेरी जड़ी मत है वह मध्यम हो गई है क्योंकि तू सतगुरु की प्रतीत नहीं की। गुरु साहब जी बाणी दे विच फुरमान करते ने सतगुर जिनी ना सेव्यो शब्द ना कीतो विचार कहिंदे जिन्हां ने सतगुरु नूं नहीं सेव्या शब्द की विचार ना कीती अंतर ज्ञान ना आयो मृतक है संसार। आ वेखो हुण अंतर ज्ञान तां ही आ जाता है जे असीं सतगुरु नूं सेवदे हां। सतगुरु जिनी ना सेव्यो शब्द ना कीतो विचार जिन्हां ने सतगुरु नूं नहीं सेव्या शब्द की विचार ना कीती अंतर ज्ञान ना आयो उन्हां दे अंदर ज्ञान नहीं आ सकता मृतक है संसार। वह भावे शारीरिक रूप दे विच जिउंदे ने शारीरिक रूप दे विच सवास लै रहे ने पर महाराज जी की बाणी कहती है मृतकां की तरह ने। महाराज बाणी दे विच एक जगह गुरु अर्जन देव पातशाह बख्शिश करते ने कहते ज्ञान अंजन गुरदिया अग्ञान अंधेर विनाश। श्री सुखमनी साहब जी की बाणी दे विच असीं पढ़ते हैं अग्ञान अंधेर विनाश हर किरपा ते संत भेटिया नानक मन प्रगास ज्ञान अंजन गुरदिया। हुण वेखो ज्ञान अंजन तुसी वेख्या होवेगा पुराने समय दे विच माता जदों अपने बच्चे नूं सवारदी ते सुरमची दे नाल सलाइयां दे नाल ओदियां नैणां दे विच ना सुरमा पाउंदी कहिंदे इहदे दो ही कारण हुंदे सन। एक कारण तो यह हुंदा सी कि मेरे प्यारे बच्चे का मुखड़ा बड़ा प्यारा लगे जिहड़ा वेखे ते आशश कर उठे क्योंकि मां दे लई बच्चा बड़ा प्यारा हुंदा है। मां अपने बच्चे नूं सवारन दे लई उहदे नैणा दे विच सुरमे दी धारी पाउंदी एक ते इह। दूसरा कहिंदे आ जी सुरमा इस करके भी पाया जांदा सी कि जिहड़ा नैणा दे विच कोई जाला है कोई धूल मिट्टी दे कण ने उह वग के प्रवाहित होके बाहर आ जाण। ते गुरु अर्जन देव जी महाराज कहिंदे आ कि मैं भी तेरी सुरत दे विच ज्ञान दा सुरमा पावांगा ते तेरी सुरत दे विचों गुरसिख जी तुहाडी सुरत दे विचों जिहड़ा अग्ञान दा हनेरा उह दूर हो जाएगा उह जिवें अखां दे विचों धूल घट्टा बाहर आ गया तुहाडी सुरत दे विचों अग्ञानता बाहर आ जाएगी। ज्ञान अंजन गुरदिया गुरु साहब ने ज्ञान दा सुरमा दिता उहदे नाल की होया अग्ञान अंधेर विनाश अखां दे विच सुरमा पाया अखां साफ हो गईआं ते संसार बड़ा स्पष्ट दिखना शुरू हो गया संसार बड़ा साफ सुथरा दिखना शुरू हो गया ते गुरु ने ज्ञान दा सुरमा मत दे विच पाया अग्ञानता दूर हो गई। फिर की होया जी गुरु साहब कहिंदे अग्ञान अंधेर विनाश हर किरपा ते संत भेटिया अकाल पुरख की किरपा दे नाल गुरु मिल पिया नानक मन प्रगास ते मन दे विच खेड़ा आ गया मन दे विच प्रकाश आ गया अग्ञानता दा हनेरा दूर हो गया। महाराज बाणी दे विच एक जगह होर किरपा करदे ने महाराज कहिंदे दीवा बलै अंधेरा जाए वेद पाठ मत पापा खाए उगवै सूर न जापै चंद जह ज्ञान प्रकाश अग्ञान मिटंत। वेखो जी असी डॉक्टर दे कोलों जाने आ जदों कोई बंदा बीमार हुंदा ते डॉक्टर नूं असी जाके की कहने आ डॉक्टर साहब कृपा करके मेरी बीमारी दूर करो ये भुलेख है। डॉक्टर कदी बीमारी दूर नहीं करता डॉक्टर तुहाडे शरीर नूं स्वस्थ कर दिंदा है तुहाडे शरीर दा स्वस्थ होना ही बीमारी नूं बाहर कर दिंदा है। बीमारी दी आहट इस गल दा प्रतीक है कि शरीर दे विच किते ना किते अस्वस्थता आ गई है ते डॉक्टर बीमारी नहीं कढ सकदा बीमारी दूर नहीं कर सकदा डॉक्टर तुहानू उह जिहड़ी तुहाडे अंदर स्वास्थ्य की हानि हुई है डॉक्टर ओदी भरपाई करदा है डॉक्टर ओनू ठीक करदा है वह जदों स्वस्थ हो जाता बंदा ते बीमारी अपने आप दूर हो जाती है। इसे तरह जदों कुड़त्तन कढ़नी होवे मुख दे विच कुड़त्तन होवे सत संगत जी ते कुड़त्तन नहीं कढ़ी जाती उहदे वास्ते मिठा खादा जाता है जदों मिठा खादा जाता है तो कुड़त्तन अपने आप दूर हो जाती है। महाराज जी भी तो यही समझा रहे ने महाराज जी कहिंदे दीवा बलै अंधेरा जाए हुण हनेरे नूं दूर करन वास्ते कोई एफर्ट नहीं करना पैंदा हनेरे नूं दूर करन वास्ते बस तुसीं प्रकाश कर दिओ हनेरा अपने आप दूर हो जाएगा। असीं इह कह सकदे हां कि हनेरा उत्थे नहीं होवेगा जिथे प्रकाश होवेगा ते जिथे प्रकाश नहीं उत्थे अंधेरे की आहट होवेगी उत्थे हनेरा आवेगा। दीवा बड़ा अंधेरा जाए वेद पाठ मत पापा खाए उगवे सूर न जापे चंद। कहिंदे जदो सूरज चढ़दा ते चंद्रमा दिखाई नहीं दिंदा। अगे वेखो जी किन्नी कमाल दे वचन ने, जह ज्ञान प्रकाश अज्ञान मिटंत। जिथे ज्ञान दा प्रकाश हो जांदा महाराज जी कहिंदे उथे अज्ञान दूर हो जांदा। महाराज जी बाणी दे विच इक जगह होर कृपा करदे ने, अज्ञानता दी गल हो रही है ना जी, अंतर अज्ञान भई मत मध्यम। महाराज जी कहिंदे, महाराज जी ने ना ज्ञान नूं तलवार दी तरह भी कहा। महाराज कहिंदे गुरु दा जिहड़ा ज्ञान है वह श्री साहिब वर्गा हुंदा है, वह एक हथियार वर्गा हुंदा है, क्योंकि जिहड़ा ज्ञान है जिहड़ी एजुकेशन है वह भी एक हथियार है ना जी, वह भी तुहाडे कोल एक टूल है। ते महाराज जी कह रहे जिहड़ा गुरु दा ज्ञान है वह ते खड़ग वर्गा हुंदा है, खड़ग भी इदां दी जिहड़ी बड़ी करारी है। महाराज कहिंदे गुरते ज्ञान पाया अत खड़ग करारा, दूजा भ्रम गढ़ कटिया मोह लोभ अहंकारा। कहिंदे गुरु ने अजिही कृपा कीती, मेरे हाथ दे विच ज्ञान रूपी खड़ग पकड़ा दिती, उहदे नाल जिहड़ा भ्रम दा गढ़ सी ना, भ्रम गढ़ तोड़ना कितने सौखा है, भ्रम नूं कटना बड़ा औखा है। मैं पिछली दफा भी इत्थे बेनती कीती सी, नैपोलियन कहिंदा कहिंदा किसी भी मनुख दे साधारण मनुख दे दिमाग दे विच जिहड़ी गल धारण हो जांदी है ना कोई, उह कटनी बड़ी औखी। उह कहिंदा जंग जितनी सौखी, किसी देश दे उपर फतेह प्राप्त करनी सौखी, हजारां काफलियां दे उपर विजय प्राप्त करनी सौखी, हजारां दी तादाद दे उपर सिपाहियां नूं जितना सौखा, पर जदों किसी साधारण व्यक्ति दे दिमाग दे विच कोई गल बह जांदी है उह कढ़नी बड़ी औखी हुंदी है। भ्रम दा किला तोड़ना बड़ा औखा है, इह गुरु दी कृपा दे नाल टुटदा है, गुरु भरमगढ़ तोड़ दिंदा है। गुरते ज्ञान पाया अत खड़ग करारा, दूजा भ्रम गढ़ कटिया मोह लोभ अहंकारा। जेड़ा भ्रम दा गढ़ सी मेरे अंदर मोह लोभ सी वह सारा दूर हो गया, यह गुरु की बख्शिश दे नाल ही प्राप्त हुंदा है। सो महाराज जी कहिंदे ने अंतर अज्ञान भई मत मध्यम, सतगुर की प्रतीत नाही। जदों सतगुरु की प्रतीत तू नहीं करदा तेरे अंदर अज्ञानता आ जाती है, तेरी जड़ी मत है वह मध्यम हो जाती है।
अंदर कपट सब कपटो कर जाना, कपटे खपे खपाही।
अंदर कपट सब कपटो कर जाना। साडे बुजुर्गां दे ना कई वाक बड़े कमाल दे सन। बुजुर्ग कहिंदे हुंदे ने जैसी दृष्टि वैसी सृष्टि। रोगी नूं सारे रोगी लगदे ऐ ते भोगी नूं सारे भोगी लगदे ऐ। जिदां दी तुहाडी दृष्टि होवेगी संसार उसे तरह दा तुहानूं दृष्टमान दिखाई देवेगा। मारे कहिंदे जिहड़ा कपटी हुंदा उहनूं सारे कपटी लगदे ऐ, उन्हें सारिआं दे नाल कपट ही करना हुंदा, उन्हें झूठ ही करना हुंदा, उन्हें केवल अपना उल्लू सीधा करना हुंदा। कपटी दीआं दो चार निशानियां जिहड़ीआं समाज दे विच दित्तीआं जांदीआं, जदों ते इहनूं कम है उदों बड़ा मिठा, उदों जी इहदी जुबान दे विचों शहद झिम झिम वरसदा, जबान बड़ी मिठी हो जांदी जी। उदों कहिंदा जी तुहाडे तों वधिया है ही कोई नहीं। जदों कम हो जांदा तां फिर तूं कौण ते मैं कौण, फिर थोड़ी कितिआं तुहाडी गल भी नहीं सुणदा। इह कपटी दीआं निशानियां हुंदीआं। सियाणे कहिंदे आ कि बिच्छू दा डंग सह लैणा चाहीदा, सप्पां दे विच रह लैणा चाहीदा, शेर दे मुंह दे विच अपना सिर दे देना चाहिदा, पर कहिंदे कपटी दी संगत कदी नहीं करनी चाहीदी। इह उहो जी थां मारदा जिथों कोई पानी भी ना मंगे। भाई साहब भाई गुरदास जी दी जदों असीं रचना पढ़दे हां, भाई साहब जी ने बड़ी कमाल दी कपटी दी उदाहरण दित्ती। भाई साहब भाई गुरदास जी कहिंदे ने गऊ मुख बाग जैसे बसै मृग माल बिखै, कंगन पहर जो बिलैया खग मोही। बड़ी कमाल दा जिक्र कीता भाई साहब जी। कहिंदे जिवें शेर होवे ते शेर गाई अर्गा मुंह बना ले, गऊ मुख बाग जैसे बसै मृग माल बिखै। मृग माल के हिरना दी डार। शेर कहे कि हुण मैं गां वर्गा हो गया, गाई अर्गा मैं मुख बना लिया, हुण मैं वनस्पति खानी है, मैं ते मांस खाना ही नहीं। कहिंदे ये हिरना दी अज्ञानता होएगी कि उहदे उपर विश्वास कर लेना, ये हिरना नूं खा जाएगा, यह जिन्ना मर्जी गऊ वर्गा मुंह बना ले, इहदे ते कोई विश्वास नहीं करना। कपटी दे उपर कोई विश्वास नहीं करता। कपटी एक वार तुहानू मूर्ख बना सकदा, दो वार बना सकदा, तीजी वारी उहदे उपर कोई विश्वास नहीं करता हुंदा। भावें उह धार्मिक खेतर है, भावें उह राजनीतिक खेतर है, भावें उह समाजिक खेतर है, कपटी किसी भी खेतर दा होवे उह विश्वास करन दे योग नहीं रहिंदा, उह कपटी रहिंदा। सो भाई साहब जी कहिंदे है कि जिवें शेर कहे कि मैं ते हुण गां वर्गा हो गया, मैं ते वनस्पति खानी शुरू कर दित्ती। कहिंदे इह हिरना दी अज्ञानता होएगी ते उहदे उपर विश्वास कर लें। जे हिरन ओहदे उपर विश्वास कर लेंदे है ते जिंदगी ते मौत दा सवाल बन जांदा है, इहदे तों गां होर कुछ नहीं सुझदा, वह खालेगा। गऊ मुख बाग जैसे बसै मृग माल विखै, कंगन पहर जो बिलैया खग मोही, बिलैया दा भाव बिल्ली ते खग दा भाव हुंदा सतसंग जी पंछी। भाई गुरदास जी कहिंदे कि बिल्ली कवे कि मैं ते हुण धार्मिक वस्त्र धारण कर ले, आ वेखो मैं कंगन पाले ने, मैं ते हुण धार्मिक हो गई है, मैं बड़ी धार्मिक हो गई, तुसीं मेरी वेशभूषा वेखो, मेरे हथ दे विच कंगन पाए हुए है, मैं बड़ी भली मानस हो गई हां, हुण ते मैं बंदगी दे विच लिवलीन रहिंदी हां। ते भाई साहब जी कहिंदे बिलैया खग मोही, जे उहदे लागे कोई पंछी आ जाए तो वह पंछी नहीं छड्दी, इह पंछी दी ज्ञानता होवेगी कि उहदे उपर विश्वास कर लेना। अगली उदाहरण दे विच भाई साहब भाई गुरदास जी कहिंदे ने जैसे जिवें एक बगला ध्यान धर के बह जाए, ते ओ बगला जो ध्यान धरदा है ते वेखण नूं लगदा कि इहदे वर्गा भगत कोई नहीं हो सकता। जैसे बग ध्यान धर करत आहार मीन, करत आहार मीन, कहिंदे जिवें बगला ध्यान धरदा, हुण वेखो तुसीं बगले जदों किते बैठे होण छप्पड़ दे कंडे ते बगला ऐन अडोल होके बैठा हुंदा है ते वेखण वाला कहिंदा कि क्या बात है, इन्ने कमाल दे सफेद वस्त्र ते इन्ना कमाल दी भगती ते चिंतन, इह ते हिलदा ही नहीं पिया, ਇਹ ਤੇ ਬੜਾ ਆਨੰਦ ਦੇ ਵਿੱਚ ਬੈਠਾ ਹੋਇਆ। ਪਰ ਕਹਿੰਦੇ ਜੇਕਰ ਕੋਈ ਡੱਡੀ ਜਾਂ ਮੱਛੀ ਉਹਦੇ ਨਜ਼ਦੀਕ ਆ ਜਾਏ, ਬਗਲਾ ਉਸੇ ਸਮੇਂ ਆਪਣੀ ਸਮਾਧੀ ਤੋਂ ਬਾਹਰ ਆ ਜਾਂਦਾ, ਉਸੇ ਸਮੇਂ ਉਹਨੂੰ ਖਾ ਲੈਂਦਾ, ਉਹਨੂੰ ਖਤਮ ਕਰ ਦਿੰਦਾ। ਸਿਆਣੇ ਕਹਿੰਦੇ ਆ ਕਿ ਮਨੁੱਖ ਨੂੰ ਜਦੋਂ ਉਦਾਂ ਸਾਰੇ ਭਲੇ ਮਾਨਸ ਨੇ, ਉਦਾਂ ਸਾਰੇ ਸਾਧੂ ਨੇ, ਜਿਹਨੂੰ ਮੌਕਾ ਮਿਲ ਜਾਏ ਪ੍ਰਗਟ ਉਹ ਹੋ ਜਾਂਦਾ। ਤੁਸੀਂ ਵੇਖਿਆ ਹੋਵੇਗਾ ਪਿਛਲੇ ਦਿਨੀ ਯੂਪੀ ਬਿਹਾਰ ਦੇ ਵਿੱਚ ਇੱਕ ਤੇਲ ਦਾ ਟੈਂਕਰ ਜਿਹੜਾ ਸਤਸੰਗਤ ਜੀ ਉਹ ਪਲਟ ਗਿਆ। ਉੱਥੇ ਸਾਰੇ ਆਮ ਜਦੋਂ ਜਾ ਰਹੇ ਸਨ ਰਾਹੀ ਸਨ, ਕੋਈ ਕਹਿ ਸਕਦਾ ਸੀ ਕਿ ਇਹ ਲੁਟੇਰਾ ਹੋ ਸਕਦਾ, ਲੁੱਟ ਸਕਦਾ? ਨਹੀਂ, ਸਾਰੇ ਰਾਹੀ ਸਨ, ਸਾਰੇ ਧਰਮੀ ਸਨ, ਉਹਨਾਂ ਨੂੰ ਕੋਈ ਕਹਿ ਕੇ ਵੇਖੋ ਆ ਧਰਮੀ ਤੁਹਾਡੇ ਗਲ ਪੈ ਜਾਣਗੇ। ਜਦੋਂ ਟੈਂਕਰ ਡਿੱਗ ਗਿਆ ਸਤਸੰਗਤ ਜੀ, ਉਹ ਤੋਂ ਬਾਅਦ ਲੋਕੀ ਧੜਾ ਧੜ ਕੈਨੀਆਂ ਲੈ ਕੇ ਪਹੁੰਚੇ, ਧੜਾ ਧੜ ਬਾਲਟੀਆਂ ਲੈ ਕੇ ਪਹੁੰਚੇ। ਉਹ ਕਿੱਥੋਂ ਪ੍ਰਗਟ ਹੋਏ? ਮੌਕਾ ਮਿਲ ਗਿਆ, ਮੌਕਾ ਮਿਲ ਗਿਆ, ਇਸ ਕਰਕੇ ਉਹ ਪ੍ਰਗਟ ਹੋ ਗਏ। ਨਿਊਯਾਰਕ ਦੇ ਵਿੱਚ ਇੱਕ ਵਾਰ ਬਿਜਲੀ ਚਲੇ ਗਈ, ਉਸ ਤੋਂ ਪਹਿਲਾਂ ਉੱਥੇ ਕਦੀ ਚੋਰੀਆਂ ਨਹੀਂ ਸੀ ਹੋਈਆਂ। ਬਿਜਲੀ ਜਲੇ ਗਈ, ਹਨੇਰਾ ਹੋ ਗਿਆ, ਮੌਕਾ ਮਿਲ ਗਿਆ, ਚੋਰੀਆਂ ਵੀ ਹੋਈਆਂ, ਡਕੈਤੀਆਂ ਵੀ ਹੋਈਆਂ, ਲੁੱਟਾਂ ਖੋਹਾਂ ਵੀ ਹੋਈਆਂ। ਗੱਲ ਤੇ ਜਦੋਂ ਮੌਕਾ ਮਿਲਦਾ, ਕਪਟੀ ਜਦੋਂ ਮੌਕਾ ਮਿਲਦਾ ਉਦੋਂ ਹੀ ਉਹ ਸਾਹਮਣੇ ਆ ਜਾਂਦਾ, ਆਪਣਾ ਆਪ ਦਿਖਾ ਜਾਂਦਾ, ਉਹ ਪ੍ਰਗਟ ਹੋ ਜਾਂਦਾ। ਸੋ ਭਾਈ ਸਾਹਿਬ ਭਾਈ ਗੁਰਦਾਸ ਜੀ ਇਹ ਕਿਰਪਾ ਕਰਦੇ ਨੇ, ਇਹ ਬਖਸ਼ਿਸ਼ ਕਰਦੇ ਨੇ ਕਿ ਜਿਵੇਂ ਇੱਕ ਬਗਲਾ ਗਊ ਮੁਖ ਬਗਲਾ ਧਿਆਨ ਧਰਦਾ, ਜੈਸੇ ਬਗ ਧਿਆਨ ਧਰ ਕਰਤ ਆਹਾਰ ਮੀਨ, ਉਹ ਮਛਲੀ ਦਾ ਆਹਾਰ ਕਰ ਜਾਂਦਾ। ਗਣਿਕਾ ਸ਼ਿੰਗਾਰ ਸਾਜ, ਕਹਿੰਦੇ ਜਿੱਦਾਂ ਇੱਕ ਗਣਿਕਾ ਵੇਸ਼ਵਾ, ਉਹ ਸ਼ਿੰਗਾਰ ਆਪਣੇ ਪਤੀ ਨੂੰ ਰਿਜਾਉਣ ਲਈ ਨਹੀਂ ਕਰ ਰਹੀ, ਉਹ ਸ਼ਿੰਗਾਰ ਨਕਾਰਾਤਮਕ ਕਰ ਰਹੀ ਹੈ। ਭਾਈ ਸਾਹਿਬ ਜੀ ਅੱਗੇ ਉਦਾਹਰਣ ਦਿੰਦੇ ਨੇ ਕਿ ਠੀਕ ਇਸੇ ਤਰ੍ਹਾਂ ਜਦੋਂ ਸਤਸੰਗਤ ਦੇ ਵਿੱਚ ਆ ਕੇ ਕਪਟੀ ਬਹਿੰਦਾ ਤੇ ਉਹ ਆਪਣੇ ਕਪਟ ਨੂੰ ਨਹੀਂ ਛੱਡਦਾ, ਇਹਦੇ ਗੁਰੂ ਦੀ ਕਿਰਪਾ ਹੋਵੇ ਤੇ ਫਿਰ ਜਿਵੇਂ ਬਾਂਸ ਚੰਦਨ ਦੇ ਕੋਲੋਂ ਆ ਕੇ ਵੀ ਉਹਦੀ ਸੁਗੰਧੀ ਜਿਹੜੀ ਉਹ ਪ੍ਰਾਪਤ ਨਹੀਂ ਕਰਦਾ, ਗੁਰੂ ਦੀ ਕਿਰਪਾ ਹੋਵੇ ਤੇ ਕਪਟੀ ਬਖਸ਼ਿਆ ਜਾ ਸਕਦਾ। ਉਹ ਮਹਾਰਾਜ ਜੀ ਅੱਗੇ ਕਿਰਪਾ ਕਰਦੇ ਨੇ। ਸੋ ਇਸ ਪੰਕਤੀ ਦੇ ਵਿੱਚ ਮਹਾਰਾਜ ਕਹਿ ਰਹੇ ਨੇ ਕਪਟੀ ਦੇ ਅੰਦਰ ਕਪਟ ਵਰਤਦਾ, ਉਹ ਕਪਟ ਦੇ ਵਿੱਚ ਹੀ ਖਪਿਆ ਰਹਿੰਦਾ ਹੈ।
ਸਤਿਗੁਰ ਕਾ ਭਾਣਾ ਚੇਤਨਾ ਆਵੇ ਆਪਣੇ ਸੁਆਏ ਫਿਰਾਹੀ,
ਸਤਿਗੁਰੂ ਦਾ ਭਾਣਾ ਉਹਨੂੰ ਚੇਤੇ ਵਿੱਚ ਨਹੀਂ ਆਉਂਦਾ, ਆਪਣੇ ਹੀ ਸਵਾਦਾਂ ਦੇ ਵਿੱਚ ਉਹ ਫਿਰਦਾ ਰਹਿੰਦਾ ਹੈ।
ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ,
ਕਪਟੀ ਬਖਸ਼ਿਆ ਜਾ ਸਕਦਾ ਜੇ ਪ੍ਰਮਾਤਮਾ ਜੇ ਗੁਰੂ ਆਪਣੀ ਕਿਰਪਾ ਕਰਦੇ। ਕਿਰਪਾ ਕਰੇ ਜੇ ਆਪਣੀ ਤਾਂ ਨਾਨਕ ਸ਼ਬਦ ਸਮਾਹੀ, ਜੇ ਗੁਰੂ ਕਿਰਪਾ ਕਰਦੇ, ਜੇ ਗੁਰੂ ਬਖਸ਼ਿਸ਼ ਕਰਦੇ ਤੇ ਉਹ ਸ਼ਬਦ ਦੇ ਵਿੱਚ ਸਮਾ ਕੇ ਆਪਣੇ ਕਪਟ ਨੂੰ ਦੂਰ ਕਰ ਦਿੰਦਾ, ਕਿਉਂਕਿ ਇਹ ਗੁਰੂ ਦੀ ਬਖਸ਼ਿਸ਼ ਹੈ, ਗੁਰੂ ਦੀ ਕਿਰਪਾ ਹੈ, ਇਹ ਸਾਰਿਆਂ ਦੇ ਉੱਪਰ ਵਰਤਦੀ ਹੈ, ਪਰ ਉਹਦਾ ਪਾਤਰ ਕੌਣ ਕੌਣ ਬਣਦਾ ਇਹ ਜ਼ਿਆਦਾ ਮਾਇਨੇ ਰੱਖਦਾ। ਸੋ ਕਪਟੀ ਬਖਸ਼ਿਆ ਜਾ ਸਕਦਾ ਜੇ ਗੁਰੂ ਦੇ ਚਰਨਾਂ ਦੇ ਵਿੱਚ ਆ ਜਾਂਦਾ ਤੇ ਗੁਰੂ ਉਹਨੂੰ ਸ਼ਬਦ ਦੇ ਵਿੱਚ ਸਮਾ ਦਿੰਦਾ ਹੈ।
ਮਹੱਲਾ ਚੌਥਾ,
ਮਹੱਲੇ ਚੌਥੇ ਦੇ ਸਿਰਲੇਖ ਅਧੀਨ ਅਗਲਾ ਸ਼ਬਦ ਹੈ ਜੀ,
ਮਨਮੁਖ ਮਾਇਆ ਮੋਹੇ ਵਿਆਪੇ ਦੂਜਾ ਭਾਏ ਮਨਵਾ ਥਿਰ ਨਾਹੀ।
ਮਨਮੁਖ ਦੇ ਅਰਥ ਵਿਦਵਾਨਾਂ ਨੇ ਕੀਤੇ ਨੇ ਜਿਹੜਾ ਆਪਣੇ ਮਨ ਦੇ ਪਿੱਛੇ ਲੱਗ ਕੇ ਚੱਲਦਾ। ਕਹਿੰਦੇ ਮਨਮੁਖ ਮਾਇਆ ਤੇ ਮੋਹ ਦੇ ਵਿੱਚ ਹੀ ਹੁੰਦਾ, ਉਹਨੂੰ ਮਾਇਆ ਦਾ ਮੋਹ ਜਿਹੜਾ ਉਹ ਵਿਆਪ ਜਾਂਦਾ। ਦੂਜੇ ਭਾਏ ਮਨੁਆ ਥਿਰ ਨਾਹੀ, ਉਹ ਕਿਸੇ ਹੋਰ ਦੇ ਪਿਆਰ ਦੇ ਵਿੱਚ ਆਪਣੇ ਮਨ ਨੂੰ ਟਿਕਾ ਨਹੀਂ ਸਕਦਾ ਹੁੰਦਾ, ਕਿਉਂਕਿ ਦੂਜਾ ਭਾਈ ਉਹਦੇ ਵਿੱਚ ਹੁੰਦਾ, ਇੱਕ ਦਾ ਭਾਉ ਨਹੀਂ ਹੁੰਦਾ। ਇੱਕ ਵਾਰ ਇੱਕ ਫਕੀਰ ਸਾਧ ਸੰਗਤ ਜੀ ਕਿਸੇ ਘਰ ਵਿਖੇ ਗਿਆ, ਉਹਨੇ ਵੇਖਿਆ ਕਿ ਘਰ ਦੇ ਵਿੱਚ ਸੁਆਣੀ ਦੁੱਧ ਰਿੜਕ ਰਹੀ ਹੈ। ਪੁਰਾਣੇ ਸਮੇਂ ਚ ਦੁੱਧ ਰਿੜਕਦੇ ਸਨ। ਉਹ ਜਦੋਂ ਦੁੱਧ ਰਿੜਕ ਰਹੀ ਹੈ ਤੇ ਉਹਦੇ ਹੱਥਾਂ ਦੇ ਉੱਪਰ ਕੰਗਣ ਪਾਏ ਹੋਏ ਤੇ ਕੰਗਣ ਕਾਫੀ ਜ਼ਿਆਦਾ ਮਾਤਰਾ ਦੇ ਵਿੱਚ ਸਨ। ਜਦੋਂ ਦੁੱਧ ਰਿੜਕਦੀ ਹੈ ਤੇ ਕੰਗਣ ਆਪਸ ਦੇ ਵਿੱਚ ਵੱਜਦੇ ਨੇ ਤੇ ਉਹਦੇ ਵਿੱਚੋਂ ਆਵਾਜ਼ ਆਉਂਦੀ ਹੈ ਤੇ ਸੁਆਣੀ ਡਿਸਟਰਬ ਹੋਈ। ਉਹਨੇ ਆਪਣਾ ਇੱਕ ਕੰਗਣ ਲਾ ਕੇ ਰੱਖਿਆ, ਫਕੀਰ ਵੇਖਦਾ ਸੀ, ਉਹਨੇ ਆਪਣਾ ਦੂਜਾ ਕੰਗਣ ਲਾ ਕੇ ਰੱਖਿਆ, ਆਵਾਜ਼ ਫਿਰ ਵੀ ਨਾ ਜਾਏ। ਹੌਲੀ ਹੌਲੀ ਕਰਕੇ ਉਹਨੇ ਸਾਰੇ ਕੰਗਣ ਉਤਾਰ ਦਿੱਤੇ ਤੇ ਇੱਕੋ ਕੰਗਣ ਉਹਦੀ ਬਾਂਹ ਦੇ ਉੱਪਰ ਰਹਿ ਗਿਆ ਤੇ ਫਕੀਰ ਮੌਜ ਦੇ ਵਿੱਚ ਗਾਉਂਦਾ ਆਇਆ ਬੋਲਿਆ ਵੀ ਨੁਕਤਾ ਹੱਥ ਦੇ ਵਿੱਚ ਆ ਗਿਆ। ਕਿਸੇ ਨੇ ਪੁੱਛਿਆ, ਫਕੀਰ ਸਾਹਿਬ ਤੁਸੀਂ ਬੜੇ ਆਨੰਦ ਦੇ ਵਿੱਚ ਹੋ, ਕੀ ਗੱਲ ਹੋਈ ਆ? ਉਹ ਕਹਿੰਦੇ ਜੀ ਨੁਕਤਾ ਹੱਥ ਦੇ ਵਿੱਚ ਆ ਗਿਆ। ਕਹਿੰਦੇ ਕਿਹੜਾ ਨੁਕਤਾ? ਉਹ ਕਹਿੰਦੇ ਜਦੋਂ ਇੱਕ ਹੋ ਜਾਏ ਉਦੋਂ ਰੌਲਾ ਕੋਈ ਨਹੀਂ ਰਹਿੰਦਾ ਹੁੰਦਾ। ਕੰਗਣ ਇੱਕੋ ਰਹਿ ਗਿਆ ਉਹਦੇ ਹੱਥ ਦੇ ਵਿੱਚ, ਬਾਕੀ ਖਣਕਦੇ ਸਨ, ਆਵਾਜ਼ਾਂ ਆਉਂਦੀਆਂ ਸਨ। ਉਹ ਬੜਾ ਆਨੰਦ ਦੇ ਵਿੱਚ ਕਹਿੰਦਾ ਜਦੋਂ ਇੱਕ ਨਾਲ ਜੁੜ ਜਾਈਏ, ਜਦੋਂ ਇੱਕ ਹੋ ਗਏ ਤੇ ਮਨ ਦੇ ਵਿੱਚ ਰੌਲਾ ਮੁੱਕ ਜਾਂਦਾ ਹੈ, ਰੌਲਾ ਕੋਈ ਨਹੀਂ ਰਹਿੰਦਾ ਹੁੰਦਾ। ਤੇ ਮਹਾਰਾਜ ਕਹਿ ਰਹੇ ਨੇ ਮਨਮੁਖ ਮਾਇਆ ਮੋਹੇ ਵਿਆਪੇ, ਜਿਹੜਾ ਮਨਮੁਖ ਹੈ ਉਹਨੂੰ ਮਾਇਆ ਦਾ ਮੋਹ ਵਿਆਪਿਆ ਰਹਿੰਦਾ ਹੈ। ਭਾਈ ਗੁਰਦਾਸ ਜੀ ਦੀ ਇੱਕ ਰਚਨਾ ਫਿਰ ਮੈਂ ਤੁਹਾਡੀ ਨਜ਼ਰ ਕਰਦੇ ਹਾਂ, ਬੜੀ ਕਮਾਲ ਦੀ ਇਹਦੇ ਵਿੱਚ ਉਦਾਹਰਨ ਦਿੱਤੀ ਹੈ ਭਾਈ ਸਾਹਿਬ ਜੀ ਨੇ। ਭਾਈ ਸਾਹਿਬ ਜੀ ਨੇ ਦੱਸਿਆ ਕਿ ਮਨਮੁਖ ਆਪਣੇ ਕਾਰਜ ਵੀ ਕਰਦਾ ਹੈ ਪਰ ਉਹ ਕਾਰਜ ਨਿਸ਼ਫਲ ਹੁੰਦੇ ਆ, ਉਹ ਕਾਰਜ ਭਾਵੇਂ ਜਿੰਨੀ ਵੀ ਮਿਹਨਤ ਮਰਜ਼ੀ ਕਰਦਾ। ਭਾਈ ਸਾਹਿਬ ਜੀ ਨੇ ਕੁਦਰਤ ਦੇ ਵਿੱਚੋਂ ਤਿੰਨ ਪ੍ਰਜਾਤੀਆਂ ਦਾ ਜ਼ਿਕਰ ਕੀਤਾ ਜਿਹੜੀਆਂ ਬੇਹੱਦ ਮਿਹਨਤ ਕਰਦੀਆਂ, ਸ਼ਾਇਦ ਇਹਨਾਂ ਵਰਗੀ ਮਿਹਨਤ ਹੋਰ ਕੋਈ ਕਰਦਾ ਨਾ ਹੋਵੇ ਤੇ ਇਹਦੇ ਤੋਂ ਢੁਕਵੀਂ ਹੋਰ ਕੋਈ ਉਦਾਹਰਣ ਵੀ ਨਹੀਂ ਹੋ ਸਕਦੀ। ਭਾਈ ਗੁਰਦਾਸ ਜੀ ਨੇ ਬਖਸ਼ਿਸ਼ ਕੀਤੀ, ਭਾਈ ਸਾਹਿਬ ਜੀ ਕਹਿੰਦੇ ਨੇ ਜੈਸੇ ਮਧੂ ਮਾਖੀ ਸਿੰਚ ਸਿੰਚ ਕਹਿ ਇਕੱਤਰ ਕਰੈ, ਹਰੈ ਮਧੂ ਆਏ ਤਾਂ ਕਿ ਮੁੱਖ ਛਾਰ ਡਾਰ ਕੈ। ਸਮੇਂ ਦੇ ਵਿੱਚ ਰਹਿੰਦੇ ਹੋਇਆ ਕੇਵਲ ਮੈਂ ਇਹਦੀ ਵਿਆਖਿਆ ਕਰਾਂਗਾ। ਭਾਈ ਸਾਹਿਬ ਜੀ ਕਹਿੰਦੇ ਕਿ ਜਿਵੇਂ ਇੱਕ ਮਧੂ ਮੱਖੀ ਹੈ, ਉਹ ਕਿੰਨਾ ਫੁੱਲਾਂ ਦੇ ਉੱਪਰ ਉੱਡਦੀ, ਕਦੀ ਉਸ ਫੁੱਲ ਦੇ ਉੱਪਰ, ਕਦੀ ਉਸ ਫੁੱਲ ਦੇ ਉੱਪਰ, ਉੱਥੋਂ ਉਹ ਆਪਣਾ ਸ਼ਹਿਦ ਗ੍ਰਹਿਣ ਕਰਦੀ ਹੈ। ਵਿਦਵਾਨ ਇਹ ਵੀ ਕਹਿੰਦੇ ਆ ਕਿ ਇੱਕ ਮੱਖੀ ਨੂੰ ਇੱਕ ਕਿਲੋ ਸ਼ਹਿਦ ਪ੍ਰਾਪਤ ਕਰਨ ਦੇ ਲਈ ਇੰਨਾ ਉੱਡਣਾ ਪੈਂਦਾ ਹੈ, ਇੰਨੀ ਮੁਸ਼ਕਤ ਕਰਨੀ ਪੈਂਦੀ ਹੈ ਸੰਗਤ ਜੀ, ਕਿ ਧਰਤੀ ਦੇ 8 ਚੱਕਰ ਬਣਦੇ ਆ, ਇੰਨੀ ਮਿਹਨਤ ਇੱਕ ਮੱਖੀ ਨੂੰ ਕਰਨੀ ਪੈਂਦੀ ਹੈ। ਤੇ ਵਿਗਿਆਨਿਕ ਇਹ ਵੀ ਕਹਿੰਦੇ ਆ ਕਿ ਜਿੰਨੀ ਦੇਰ ਤੱਕ ਇਸ ਧਰਤੀ ਦੇ ਉੱਪਰ ਆਖਰੀ ਸ਼ਹਿਦ ਦੀ ਮੱਖੀ ਹੈ ਉਦੋਂ ਤੱਕ ਇਹ ਜੀਵ ਜੰਤੂ ਸ੍ਰਿਸ਼ਟੀ ਕਾਇਮ ਹੈ, ਇਹ ਸ਼ਹਿਦ ਦੀਆਂ ਮੱਖੀਆਂ ਖਤਮ ਹੋ ਗਈਆਂ ਤੇ ਸ੍ਰਿਸ਼ਟੀ ਵੀ ਖਤਮ ਹੋ ਜਾਏਗੀ। ਇਹ ਉਹਨਾਂ ਦੀ ਆਪਣੀ ਗੱਲ ਹੈ, ਉਹ ਇਹਦੇ ਲਈ ਲੌਜਿਕ ਦਿੰਦੇ ਆ, ਕਿਉਂ ਕਹਿੰਦੇ ਜੀ ਸ਼ਹਿਦ ਦੀਆਂ ਮੱਖੀਆਂ ਜਿਹੜੀਆਂ ਨੇ ਉਹ ਪ੍ਰਾਂਗਣ ਕਰਦੀਆਂ ਨੇ, ਜਿਹੜੀ ਮੱਖੀ ਦੇ ਉੱਪਰ ਆ ਕੇ, ਜਿਹੜੇ ਫੁੱਲ ਦੇ ਉੱਪਰ ਆ ਕੇ ਮੱਖੀ ਸ਼ਹਿਦ ਲਵੇਗੀ ਉਹੀ ਫੁੱਲ ਅੱਗੇ ਫਲ ਬਣਦਾ, ਨਹੀਂ ਤੇ ਫਲ ਨਹੀਂ ਬਣਦਾ। ਚੀਨ ਦੇ ਵਿੱਚ ਤੇ ਮੱਖੀਆਂ ਦੀ ਇੱਥੋਂ ਤੱਕ ਘਾਟ ਆ ਗਈ ਕਿ ਬੰਦਿਆਂ ਨੂੰ ਖੁਦ ਪ੍ਰਾਂਗਣ ਕਰਨਾ ਪੈ ਰਿਹਾ ਫਲ ਪ੍ਰਾਪਤ ਕਰਨ ਦੇ ਲਈ। ਸੋ ਸ਼ਹਿਦ ਦੀ ਮੱਖੀ ਜਿਹੜੀ ਹੈ ਇਹਦਾ ਭਾਈ ਸਾਹਿਬ ਜੀ ਨੇ ਇਸੇ ਕਰਕੇ ਉਦਾਹਰਨ ਦਿੱਤੀ ਵੀ ਇਹਦਾ ਮਹੱਤਵ ਵੀ ਬੜਾ, ਮਿਹਨਤ ਵੀ ਬੜੀ ਕਰਦੀ ਹੈ। ਭਾਈ ਸਾਹਿਬ ਜੀ ਕਹਿੰਦੇ ਜਿਵੇਂ ਇੱਕ ਬੂਟੇ ਦੇ ਉੱਪਰ ਇਹਦਾ ਛੱਤਾ ਲੱਗਾ ਹੋਇਆ, ਬੜੀ ਮਿਹਨਤ ਕਰ ਕਰਕੇ ਇਹਨੇ ਉੱਥੇ ਸ਼ਹਿਦ ਇਕੱਠਾ ਕੀਤਾ, ਇਹਦਾ ਜ਼ੋਰ ਲੱਗਿਆ, ਪਰ ਕਹਿੰਦੇ ਜਿਹੜਾ ਸ਼ਹਿਦ ਚੋਣ ਵਾਲਾ ਮਧੂ ਹੈ ਉਹ ਆਉਂਦਾ ਥੱਲੇ ਅੱਗ ਬਾਲਦਾ, ਅੱਗ ਦੇ ਨਾਲ ਸਾਰੀ ਜਿਹੜੀ ਸਵਾਹ ਹੈ ਉਹ ਮੱਖੀਆਂ ਦੇ ਉੱਪਰ ਪੈ ਜਾਂਦੀ ਹੈ ਤੇ ਮੱਖੀਆਂ ਉੱਡ ਜਾਂਦੀਆਂ, ਥੋੜੀਆਂ ਜਿਹੀਆਂ ਮਰ ਜਾਂਦੀਆਂ, ਕਹਿੰਦੇ ਉਹ ਸ਼ਹਿਦ ਲੈ ਕੇ ਤੇ ਚੜਿਆ ਜਾਂਦਾ। ਦੂਜੀ ਉਦਾਹਰਨ ਚ ਭਾਈ ਸਾਹਿਬ ਜੀ ਕਹਿੰਦੇ, ਕੇਵਲ ਮੈਂ ਉਦਾਹਰਨ ਦਿਆਂਗਾ ਕਿਉਂਕਿ ਸਮੇਂ ਦੀ ਘਾਟ ਹੈ। ਭਾਈ ਸਾਹਿਬ ਜੀ ਕਹਿੰਦੇ ਹੈ ਕਿ ਜਿਵੇਂ ਇੱਕ ਗਾਂ ਆਪਣੇ ਵਛੜੇ ਦੇ ਲਈ ਦੁੱਧ ਦਿੰਦੀ ਹੈ, ਗਾਂ ਇਸ ਕਰਕੇ ਦੁੱਧ ਨਹੀਂ ਦਿੰਦੀ ਕਿ ਇਹਨੂੰ ਸ਼ਹਿਰ ਪਾਇਆ ਜਾਵੇਗਾ, ਇਹਨੂੰ ਕਿਸਾਨ ਲੈ ਕੇ ਸ਼ਹਿਰ ਜਾਏਗਾ, ਨਹੀਂ, ਗਾਂ ਆਪਣੇ ਵਛੜੇ ਦੇ ਲਈ ਦੁੱਧ ਦਿੰਦੀ ਹੈ। ਉਹ ਗੱਲ ਵੱਖਰੀ ਕਿ ਅਸੀਂ ਇਹਨੂੰ ਆਰਥਿਕ ਤੌਰ ਤੇ ਡੇਅਰੀ ਫਾਰਮ ਦਾ ਕੰਮ ਕਰਦੇ ਹਾਂ। ਭਾਈ ਸਾਹਿਬ ਜੀ ਕਹਿੰਦੇ ਜਦੋਂ ਗਵਾਲਾ ਕੀ ਕਰਦਾ ਹੈ, ਗਾਂ ਦਾ ਦੁੱਧ ਲੈਣ ਦੇ ਲਈ ਵਛੜੇ ਨੂੰ ਉਹਦੇ ਛੱਡਦਾ, ਵਛੜੇ ਨੂੰ ਉਹਦੇ ਥਣਾਂ ਦੇ ਕੋਲ ਛੱਡਦਾ ਤੇ ਜਦੋਂ ਉਹ ਆਪਣਾ ਦੁੱਧ ਉਤਾਰ ਦਿੰਦੀ ਹੈ ਤੇ ਵਛੜੇ ਨੂੰ ਖਿੱਚ ਕੇ ਕਿੱਲੇ ਨਾਲ ਬੰਨ ਦਿੰਦਾ ਤੇ ਗਾਂ ਦਾ ਦੁੱਧ ਲੈ ਕੇ ਸ਼ਹਿਰ ਨੂੰ ਚਲਿਆ ਜਾਂਦਾ। ਗਾਂ ਨੇ ਕੇਵਲ ਆਪਣੇ ਵਛੜੇ ਦੇ ਲਈ ਦੁੱਧ ਦਿੱਤਾ, ਪਰ ਅਸੀਂ ਉਹ ਗਵਾਲਾ ਕੀ ਕਰਦਾ, ਉਹ ਲੈ ਕੇ ਸ਼ਹਿਰ ਚਲਿਆ ਜਾਂਦਾ, ਉਹਦੀ ਉਹ ਪੈਸੇ ਕਰ ਲੈਂਦਾ ਜਾਂ ਉਹਨੂੰ ਆਰਥਿਕ ਤੌਰ ਤੇ ਆਪਣੇ ਆਪ ਨੂੰ ਮਜ਼ਬੂਤ ਕਰ ਲੈਂਦਾ। ਦੂਜੀ ਉਦਾਹਰਣ ਇਹ ਦਿੱਤੀ। ਤੀਜੀ ਉਦਾਹਰਣ ਦੇ ਵਿੱਚ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਨੇ, ਜੈਸੇ ਧਰ ਖੋਦ ਖੋਦ ਬਿੱਲ ਸਾਜਿਆ ਮੂਸਾ, ਕਹਿੰਦੇ ਜਿਵੇਂ ਚੂਹਾ ਖੋਦ ਖੋਦ ਕੇ ਧਰਤੀ ਨੂੰ ਉਹਦੇ ਵਿੱਚ ਰੁੱਢ ਕੱਢਦਾ, ਕਿੰਨੀ ਮਿਹਨਤ ਕਰਦਾ, ਪਰ ਕਹਿੰਦੇ ਅਖੀਰ ਉੱਥੇ ਸੱਪ ਆ ਜਾਂਦਾ, ਚੂਹੇ ਨੂੰ ਮਾਰ ਦਿੰਦਾ ਤੇ ਕਹਿੰਦੇ ਆਪਣਾ ਉੱਥੇ ਰਾਜ ਸਥਾਪਿਤ ਕਰ ਲੈਂਦਾ। ਇਹਨਾਂ ਤਿੰਨਾਂ ਉਦਾਹਰਣਾਂ ਤੋਂ ਬਾਅਦ ਭਾਈ ਸਾਹਿਬ ਭਾਈ ਗੁਰਦਾਸ ਜੀ ਅਖੀਰ ਦੇ ਵਿੱਚ ਕਹਿੰਦੇ ਨੇ, ਠੀਕ ਇਸੇ ਤਰ੍ਹਾਂ ਮਨਮੁਖ ਸਾਰੀ ਉਮਰ ਭੱਜਦਾ ਫਿਰਦਾ, ਗੁਰੂ ਦਾ ਚੇਤਾ ਆਉਂਦਾ ਹੀ ਨਹੀਂ, ਬੜੀ ਮਿਹਨਤ ਕਰਦਾ, ਬੜੀ ਦੌੜ ਲਾਉਂਦਾ, ਬੜੇ ਬੈਂਕ ਬੈਲੈਂਸ ਇਕੱਠੇ ਕਰਦਾ, ਆਰਥਿਕ ਤੌਰ ਤੇ ਮਜ਼ਬੂਤ ਹੋ ਜਾਂਦਾ, ਜ਼ਮੀਨਾਂ ਜਾਇਦਾਦਾਂ ਦਾ ਮਾਲਕ ਹੋ ਜਾਂਦਾ, ਦੁਨੀਆਂ ਉਹਦੀ ਬੱਲੇ ਬੱਲੇ ਕਰਦੀ ਹੈ, ਦੁਨੀਆਂ ਉਹਨੂੰ ਸਲਿਊਟ ਕਰਦੀ ਹੈ, ਪਰ ਗੁਰੂ ਦੀ ਗੱਲ ਉਹ ਕਦੇ ਨਹੀਂ ਕਰਦਾ। ਭਾਈ ਸਾਹਿਬ ਜੀ ਕਹਿੰਦੇ ਏਦਾਂ ਹੁੰਦਾ ਕਿ ਅਖੀਰ ਉਹ ਇਸ ਸੰਸਾਰ ਤੋਂ ਚਲਿਆ ਜਾਂਦਾ, ਦੋਵੇਂ ਹੱਥ ਝਾੜ ਕੇ ਸਭ ਕੁਝ ਇੱਥੇ ਛੱਡ ਕੇ ਇੱਥੋਂ ਚਲਿਆ ਜਾਂਦਾ। ਸੋ ਮਹਾਰਾਜ ਜੀ ਕਹਿੰਦੇ ਨੇ ਮਨਮੁਖ ਮਾਇਆ ਮੋਹੇ ਵਿਆਪੇ, ਦੂਜੇ ਭਾਏ ਮਨੁਆ ਥਿਰ ਨਾਹੀ। ਦੂਜੇ ਭਾਏ ਦੇ ਵਿੱਚ ਗੁਰੂ ਨੂੰ ਛੱਡ ਕੇ ਕਿਸੇ ਹੋਰ ਭਾਅ ਦੇ ਵਿੱਚ, ਕਿਸੇ ਹੋਰ ਪਿਆਰ ਦੇ ਵਿੱਚ ਰਹਿਣਾ ਮਨ ਸਿਰ ਨਹੀਂ ਹੋ ਸਕਦਾ।
ਅਨ ਦਿਨ ਜਲਤ ਰਹੇ ਦਿਨ ਰਾਤੀ, ਹਉ ਮੈਂ ਖਪਹੇ ਖਪਾਹੇ।
ਕਹਿੰਦੇ ਉਹ ਅਣਦੇਣੀ ਜਲਦਾ ਰਹਿੰਦਾ, ਸੜਦਾ ਰਹਿੰਦਾ, ਦਿਨ ਰਾਤੀ ਹਉ ਮੈਂ ਦੇ ਵਿੱਚ ਹੀ ਖਪਿਆ ਰਹਿੰਦਾ। ਇਹ ਮਨਮੁਖ ਦੀ ਕੰਡੀਸ਼ਨ ਹੈ। ਗੁਰਮੁਖ ਕਿਸੇ ਵੀ ਪ੍ਰਸਥਿਤੀ ਦੇ ਵਿੱਚ ਹੈ, ਉਹ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਹੈ। 18ਵੀਂ ਸਦੀ ਦਾ ਇਤਿਹਾਸ ਪੜ੍ਹੋ, ਜੰਗਲਾਂ ਦੇ ਵਿੱਚ ਹੈ ਨਾ ਜੀ। ਰਤਨ ਸਿੰਘ ਭੰਗੂ ਸਾਹਿਬ ਨੇ ਬੜੀ ਕਮਾਲ ਦੀ ਇੱਕ ਵਾਰਤਾ ਸਾਂਝੀ ਕੀਤੀ। ਉਹ ਕਹਿੰਦੇ ਕੈਪਟਨ ਮਰੀ ਮੈਨੂੰ ਪੁੱਛਦਾ, ਰਤਨ ਸਿੰਘ ਜੀ ਇਹਨਾਂ ਸਿੱਖਾਂ ਨੂੰ ਰਾਜ ਕਿੱਥੋਂ ਮਿਲਿਆ? ਘਰ ਘਾਟ ਇਹਨਾਂ ਦੇ ਕੋਲੋਂ ਨਹੀਂ, ਤਾਕਤ ਇਹਨਾਂ ਦੇ ਕੋਲੋਂ ਨਹੀਂ, ਬਾਦਸ਼ਾਹ ਇਹਨਾਂ ਦਾ ਕੋਈ ਨਹੀਂ, ਆਰਥਿਕਤਾ ਇਹਨਾਂ ਦੇ ਕੋਲੋਂ ਨਹੀਂ, ਚੰਗੇ ਘੋੜੇ ਇਹਨਾਂ ਦੇ ਕੋਲੋਂ ਨਹੀਂ, ਚੰਗੇ ਹਥਿਆਰ ਇਹਨਾਂ ਦੇ ਕੋਲੋਂ ਨਹੀਂ, ਚੰਗੇ ਨੀਤੀ ਘਾੜਿਆਂ ਦੀ ਵੀ ਕਈ ਵਾਰੀ ਘਾਟ ਹੋ ਜਾਂਦੀ, ਇਹਨਾਂ ਨੂੰ ਰਾਜ ਕਿੱਥੋਂ ਮਿਲਿਆ ਮੈਨੂੰ ਦੱਸ। ਰਤਨ ਸਿੰਘ ਭੰਗੂ ਸਾਹਿਬ ਕਹਿੰਦੇ ਆ ਕਿ ਸਿੰਘਨ ਪਾਤਸ਼ਾਹੀ ਸਾਹਿਬ ਸੱਚੇ ਦਈ, ਵੀ ਸਿੰਘਾਂ ਨੂੰ ਜਿਹੜੀ ਪਾਤਸ਼ਾਹੀ ਹੈ ਉਹ ਸੱਚੇ ਸਾਹਿਬ ਨੇ ਦਿੱਤੀ ਹੈ। ਤੇ ਕੈਪਟਨ ਮਰੀ ਪੁੱਛਦਾ ਵੀ ਉਹ ਸੱਚਾ ਸਾਹਿਬ ਕਿਹੜਾ? ਉਹ ਕਹਿੰਦਾ ਉਹ ਸੱਚਾ ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ। ਸਿੰਘਾਂ ਨੂੰ ਬਾਦਸ਼ਾਹੀ ਉਹਨੇ ਬਖਸ਼ੀ ਹੈ, ਸਿੱਖਾਂ ਨੂੰ ਅੰਦਰ ਦੀ ਬਾਦਸ਼ਾਹੀ ਤੇ ਦੁਨਿਆਵੀ ਬਾਦਸ਼ਾਹੀ ਉਹਨਾਂ ਨੇ ਬਖਸ਼ੀ ਹੈ। ਸੋ ਜਿਹੜੇ ਗੁਰਮੁਖ ਗੁਰੂ ਨਾਨਕ ਦੀ ਬਾਦਸ਼ਾਹੀ ਲੈ ਕੇ, ਗੁਰੂ ਨਾਨਕ ਦੀ ਪਾਤਸ਼ਾਹੀ ਲੈ ਕੇ ਚੱਲਦੇ ਨੇ, ਦੁਨੀਆਂ ਦੀ ਕੋਈ ਵੀ ਸਮੱਸਿਆ ਉਹਨਾਂ ਨੂੰ ਭਰਮਾ ਨਹੀਂ ਸਕਦੀ। ਦੂਜੇ ਪਾਸੇ ਦੁਨੀਆਂ ਦੇ ਵਿੱਚ ਬੜੇ ਐਸ਼ੋ ਆਰਾਮ ਨੇ, ਸੁੱਖ ਨੇ, ਪਰ ਜੇ ਅੰਦਰ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਤਸ਼ਾਹੀ ਨਹੀਂ ਤੇ ਇਹ ਸੁੱਖ ਆਰਾਮ ਕਿਸੇ ਮਾਇਨੇ ਦੇ ਨਹੀਂ ਹੁੰਦੇ। ਸੋ ਮਹਾਰਾਜ ਕਹਿੰਦੇ ਬੰਦਾ ਅਣ ਦਿਨ ਜਲਦਾ ਰਹਿੰਦਾ, ਅਣ ਦਿਨ ਖਪਦਾ ਰਹਿੰਦਾ, ਹਉਮੈ ਦੇ ਵਿੱਚ ਹੀ ਆਪਣਾ ਆਪ ਖਤਮ ਕਰ ਦਿੰਦਾ। ਹਉਮੈ ਦੀ ਉਦਾਹਰਣ ਤੁਹਾਨੂੰ ਇੱਕ ਛੋਟੀ ਜਿਹੀ ਦਿਆਂ। ਅਹੰਕਾਰ, ਅਹੰਕਾਰ ਬੰਦੇ ਨੂੰ ਇੰਨਾ ਉੱਚਾ ਲੈ ਜਾਂਦਾ ਕਈ ਵਾਰੀ ਅੰਧਕਾਰ ਦੇ ਵਿੱਚ, ਉਹਨੂੰ ਹੇਠਾਂ ਕੋਈ ਦਿਖਾਈ ਨਹੀਂ ਦਿੰਦਾ। ਅਹੰਕਾਰ ਦਾ ਪਰਦਾ ਹੀ ਇੰਨਾ ਵੱਡਾ ਹੁੰਦਾ ਕਿ ਉਹਨੂੰ ਲੱਗਦਾ ਬਾਕੀ ਸਾਰੇ ਕੀੜੇ ਮਕੌੜੇ ਹੀ ਨੇ। ਇੱਕ ਵਾਰ ਇਸੇ ਤਰ੍ਹਾਂ ਕੋਈ ਵਿਦਵਾਨ ਬੇੜੀ ਦੇ ਵਿੱਚ ਬਹਿ ਗਿਆ ਤੇ ਬੜਾ ਉਹਨੂੰ ਆਪਣੀ ਵਿਦਿਆ ਦਾ ਮਾਣ, ਵਿਦਿਆ ਦਾ ਅਹੰਕਾਰ। ਬੇੜੀ ਦੇ ਵਿੱਚ ਬੈਠਾ ਵੀ ਸੰਗਤ ਜੀ ਉਹ ਆਪਣੀਆਂ ਪੁਸਤਕਾਂ ਫੋਲੀ ਜਾਏ, ਪੁਸਤਕਾਂ ਫੋਲਦਾ ਫੋਲਦਾ ਮਲਾਹ ਨੂੰ ਕਹਿੰਦਾ, ਮਲਾਹ ਜੀ ਗੱਲ ਸੁਣੋ ਮੇਰੀ। ਮਲਾਹ ਜੀ ਕਹਿੰਦੇ, ਹਾਂਜੀ ਹੁਕਮ। ਕਹਿੰਦੇ ਮਲਾਹ ਜੀ ਵਿਆਕਰਨ ਦੇ ਬਾਰੇ ਕੁਝ ਜਾਣਦੇ ਹੋ? ਉਹ ਕਹਿੰਦਾ, ਜੀ ਨਹੀਂ, ਮੈਂ ਵਿਆਕਰਨ ਕੀ ਜਾਣਾ, ਮੈਂ ਤੇ ਬੇੜੀ ਚਲਾਉਣ ਵਾਲਾ ਬੰਦਾ ਹੈ। ਉਹ ਕਹਿੰਦਾ, ਤੂੰ ਵਿਆਕਰਨ ਬਾਰੇ ਕੁਝ ਨਹੀਂ ਜਾਣਦਾ? ਨਹੀਂ ਜੀ, ਮੈਂ ਵਿਆਕਰਨ ਦਾ ਕੁਝ ਵੀ ਨਹੀਂ ਜਾਣਦਾ। ਮਲਾਹ ਨੂੰ ਹਉਮੈ ਦੇ ਵਿੱਚ ਸੀ, ਹੰਕਾਰ ਦੇ ਵਿੱਚ ਸੀ। ਮਲਾਹ ਨੂੰ ਕਹਿਣ ਲੱਗਾ, ਫਿਰ ਤੇ ਤੂੰ ਜ਼ਿੰਦਗੀ ਚ ਕੁਝ ਨਹੀਂ ਕਮਾਇਆ, ਤੂੰ ਜ਼ਿੰਦਗੀ ਚ ਕੁਝ ਨਹੀਂ ਖੱਟਿਆ, ਤੇਰੀ ਜ਼ਿੰਦਗੀ ਸਾਰੀ ਏਦਾਂ ਹੀ ਲੰਘ ਗਈ, ਕੀ ਫਾਇਦਾ ਤੈਨੂੰ ਵਿਆਕਰਨ ਦਾ ਹੀ ਨਹੀਂ ਪਤਾ? ਚਲੋ, ਮਲਾਹ ਚੁੱਪ ਰਿਹਾ। ਥੋੜੀ ਜੀ ਅੱਗੇ ਗਏ, ਰੱਬ ਦੀ ਕਰਨੀ ਇਹੋ ਜਿਹੀ ਤੂਫਾਨ ਆ ਗਿਆ, ਬੇੜੀ ਲੱਗੀ ਡਿੱਕੇ ਡੋਲੇ ਖਾਣ। ਹੁਣ ਮਲਾਹ ਸਾਹਿਬ ਕਹਿੰਦੇ, ਕਹਿੰਦੇ ਵਿਦਵਾਨ ਜੀ ਤੈਰਨਾ ਆਉਂਦਾ? ਕਹਿੰਦਾ, ਜੀ ਨਹੀਂ, ਤੈਰਨਾ ਤੇ ਨਹੀਂ ਆਉਂਦਾ। ਕਹਿਣ ਲੱਗਾ, ਜੇ ਤੁਸੀਂ ਤੈਰਨਾ ਨਹੀਂ ਸਿੱਖਿਆ ਤੇ ਫਿਰ ਤੁਸੀਂ ਕੁਝ ਵੀ ਨਹੀਂ ਸਿੱਖਿਆ, ਤੁਹਾਡੀ ਵੀ ਜ਼ਿੰਦਗੀ ਏਦਾਂ ਹੀ ਲੰਘ ਗਈ, ਤੁਹਾਡੀ ਵੀ ਜ਼ਿੰਦਗੀ ਦਾ ਕੋਈ ਫਾਇਦਾ ਨਹੀਂ। ਮਤਲਬ ਕਹਿੰਦਾ ਕਿ ਬੰਦੇ ਨੂੰ ਆਪਣਾ ਕੰਮ ਜਾਪਦਾ, ਹਉਮੈ ਦੇ ਵਿੱਚ ਭੜੇ ਹੋਏ ਨੂੰ ਜਿਹੜਾ ਆਪਣਾ ਕਾਰਜ ਕਰਦਾ ਉਹ ਕਹਿੰਦਾ ਮੇਰਾ ਹੀ ਵਧੀਆ, ਬਾਕੀ ਹੋਰ ਕੋਈ ਵਧੀਆ ਨਹੀਂ ਕਰ ਸਕਦਾ। ਉਹ ਆਪਣੇ ਹਉਮੈ ਦੇ ਵਿੱਚ ਹੁੰਦਾ, ਉਹ ਆਪਣੇ ਅਹੰਕਾਰ ਦੇ ਵਿੱਚ ਹੁੰਦਾ। ਸੋ ਗੁਰੂ ਸਾਹਿਬ ਕਹਿੰਦੇ ਜਿਹੜਾ ਹਉਮੈ ਦੇ ਵਿੱਚ ਫਸਿਆ ਹੋਇਆ ਉਹ ਖੱਪ ਖੱਪ ਕੇ ਹੀ ਆਪਣੀ ਦਿਨ ਰਾਤ ਜਲ ਜਲ ਕੇ ਹੀ ਆਪਣੀ ਜਿਹੜੀ ਆਰਜਾ ਬਤੀਤ ਕਰਦਾ ਹੈ।
ਅੰਤਰ ਲੋਭ ਮਹਾ ਗੁਬਾਰਾ, ਤਿਨਕੈ ਨਿਕਟ ਨਾ ਕੋਈ ਜਾਹੇ।
ਕੁਝ ਬੰਦਿਆਂ ਦਾ ਔਰਾ ਇਹੋ ਜਿਹਾ ਹੁੰਦਾ ਕਿ ਜਿਨ੍ਹਾਂ ਦੇ ਲਾਗੇ ਬਹਿਣ ਨੂੰ ਬੜਾ ਜੀ ਕਰਦਾ। ਕਿਉਂ? ਬੰਦਾ ਦੁਖੀ ਹੋਏ ਤੇ ਮਨ ਦੇ ਵਿੱਚ ਉਸੇ ਬੰਦੇ ਦਾ ਖਿਆਲ ਆਏਗਾ ਵੀ ਜਿਹਦੇ ਲਾਗੇ ਜਾ ਕੇ ਆਨੰਦ ਆਏ। ਮੰਨ ਲਓ ਤੁਸੀਂ ਦੁਖੀ ਹੋ ਤੇ ਤੁਹਾਨੂੰ ਜਿਹੜੇ ਬੰਦੇ ਦਾ ਸਭ ਤੋਂ ਪਹਿਲਾਂ ਖਿਆਲ ਆਇਆ ਵੀ ਨਹੀਂ ਮੈਂ ਉਹਦੇ ਕੋਲੋਂ ਜਾ ਕੇ ਬੈਠਾ, ਤੇ ਇਹ ਸੋਚੋ ਵੀ ਉਹਦਾ ਖਿਆਲ ਕਿਉਂ ਆਇਆ। ਖਿਆਲ ਇਸ ਕਰਕੇ ਆਇਆ ਕਿ ਉਹਦੇ ਸ਼ੁਭ ਗੁਣ ਹੋਣਗੇ, ਉਹਦੇ ਕੋਲੋਂ ਏਦਾਂ ਦੇ ਬੋਲ ਹੋਣਗੇ ਜਿਹੜੇ ਤੁਹਾਡੀ ਸਮੱਸਿਆ ਨੂੰ ਦੂਰ ਕਰ ਸਕਦਾ ਹੋਏਗਾ, ਉਹਦੇ ਕੋਲੋਂ ਏਦਾਂ ਦਾ ਦਿਲ ਹੋਏਗਾ ਜਿਹੜੀ ਤੁਹਾਡੀ ਸਮੱਸਿਆ ਨੂੰ ਬੜੇ ਪਿਆਰ ਦੇ ਨਾਲ ਸਮਝ ਸਕਦਾ ਹੋਵੇਗਾ। ਇਸ ਕਰਕੇ ਤੁਸੀਂ ਉਹਦੇ ਕੋਲੋਂ ਜਾਓਗੇ ਨਾ, ਕਿਉਂਕਿ ਉਹਦੇ ਕੋਲ ਗੁਣ ਹੁੰਦੇ ਆ, ਸ਼ੁਭ ਗੁਣ ਹੁੰਦੇ ਆ। ਚੰਗੇ ਇਨਸਾਨ ਦੇ ਕੋਲੋਂ ਹਰ ਕੋਈ ਬਹਿਣਾ ਜਿਹੜਾ ਉਹ ਪਸੰਦ ਕਰਦਾ, ਹਰ ਕੋਈ ਉਹਦੀ ਸੰਗਤ ਨੂੰ ਮੰਨਣਾ ਪਸੰਦ ਕਰਦਾ। ਭਾਈ ਨੰਦ ਲਾਲ ਸਾਹਿਬ ਨੂੰ ਪੜ੍ਹੋ, ਭਾਈ ਨੰਦ ਲਾਲ ਸਾਹਿਬ ਕਹਿੰਦੇ ਨੇ ਹਰ ਗੁਜ਼ਾ ਦੀ ਦੇਮ ਅਨਵਾਰੇ ਖੁਦਾ, हर कुजा दीदेम, हर कुजा दा पाव हर पासे दीदेम दा पाव है दिखदा है। हर कुजा दीदेम अनवारे खुदा, हुण मैनू हर पासे परमात्मा दा ही जलाओ नजर आउंदा है, परमात्मा दी ही बख्शिश नजर आउंदी है, परमात्मा दा ही खेड़ा नजर आउंदा है। क्यों? बस के अज सोहबते बुजुर्गां शुद्ध जज्ब कहिंदे केवल मैं काम इदां कीता है जिहड़े चंगे लोग ने ना बुजुर्ग। इत्थे बुजुर्ग दा अर्थ सुपेद वालां दे नाल नहीं, इत्थे बुजुर्ग दा अर्थ लंबी आरजा दे नाल नहीं, इत्थे बुजुर्ग दा अर्थ त्वचा दे उपर पईयां होईयां झुरड़ियां दे नाल नहीं, इत्थे बुजुर्ग दा अर्थ यह है जिहड़ा अंदरों गुलाब वांगू खिड़िया होया है, जिहदे अंदर बड़ा खेड़ा है, जिहदे अंदर बंदगी है, जिहदे लागे बह के तुहानू इन्नी कमाल दी छोह आउंदी है ना जिहदे बारे तुसीं बयान नहीं कर सकदे, जिहदी छोह तुहानू ठंड दे जांदी है, जिहदी छोह तुहाडी रूह नूं शरशार कर जांदी है, जिहदी छोह तुहाडे अंदर बंदगी दा झरना चला देंदी है, जिहदी छोह तुहाडे अंदर वाहिगुरू वाहिगुरू दी ध्वनि छोड़ देंदी है। ओ भाई साहब जी कहिंदे बुजुर्गां शुद्ध जज्ब, कहिंदे मैं उन्हां बुजुर्गां दी संगत नूं अपने अंदर जज्ब कर लिया, उन्हां बुजुर्गां दी संगत नूं अपने अंदर समा लिया, इस करके मैनू हुण हर पासे खुदा दा ही दीदार नजर आउंदा है, इस करके हुण मैनू हर पासे खुदा ही नजर आउंदा है। सो महाराज जी कहिंदे ने अंतर लोभ महागुबार तिन कै निकट ना कोई जाहे, कि जिहदे अंदर लोभ है महागुबार है उहदे निकट कोई नहीं जांदा, बंदगी वालिआं दे निकट जिहड़ा भी आउंदा है उह शरशार हो जांदा है।
ओए आप दुखी सुख कबहु ना पावाहे, जन्म मरह मर जाहे।
कहिंदे उह आप भी दुखी हुंदा है ते सुख कदी नहीं प्राप्त करदा, ਉਹ ਜਨਮਦਾ ਮਰਦਾ ਰਹਿੰਦਾ ਹੈ, ਆਉਂਦਾ ਜਾਂਦਾ ਰਹਿੰਦਾ ਹੈ ਤੇ ਇਹੀ ਚੱਕੜਾਂ ਦੇ ਵਿੱਚ ਜਿਹੜੀ ਆਪਣੀ ਜ਼ਿੰਦਗੀ ਹੈ ਉਹ ਬਤੀਤ ਕਰ ਜਾਂਦਾ ਹੈ। ਜਿਹੜਾ ਮਨਮੁਖ ਹੁੰਦਾ ਹੈ, ਗੁਰੂ ਦੇ ਨਾਲੋਂ ਟੁੱਟਿਆ ਹੁੰਦਾ ਹੈ, ਉਹ ਸੱਚਮੁੱਚ ਅੰਦਰੋਂ ਦੁਖੀ ਹੁੰਦਾ ਹੈ। ਗੁਰੂ ਦੇ ਵਿੱਚ ਸਮਰੱਥਾ ਇੰਨੀ ਹੈ, ਗੁਰੂ ਦੇ ਵਿੱਚ ਤਾਕਤ ਇੰਨੀ ਹੈ ਕਿ ਉਹੀ ਬਖਸ਼ਿਸ਼ ਕਰਦਾ ਹੈ, ਉਹੀ ਆਨੰਦ ਬਖਸ਼ਦਾ। ਮੈਂ ਛੋਟੀ ਜਿਹੀ ਉਦਾਹਰਨ ਤੁਹਾਨੂੰ ਦੇ ਰਿਹਾ, ਇੱਕ ਵਿਦਵਾਨ ਨੇ ਕਿਹਾ, ਉਹ ਕਹਿਣ ਲੱਗਾ ਕਿ ਜਿਵੇਂ ਛੱਪੜ ਬਣਾਉਂਦਿਆਂ ਬੜਾ ਟਾਈਮ ਲੱਗਦਾ, ਕੱਲਾ ਕੱਲਾ ਕਾਨਾ ਇਕੱਠਾ ਕਰਨਾ ਪੈਂਦਾ, ਪਰ ਜਦੋਂ ਅੱਗ ਲੱਗ ਜਾਂਦੀ ਹੈ ਕਹਿੰਦੇ ਛੱਪੜ ਝੱਟ ਸੜ ਕੇ ਸਵਾਹ ਹੋ ਜਾਂਦਾ। ਭਾਈ ਗੁਰਦਾਸ ਜੀ ਦੇ ਬੋਲ ਨੇ, ਕਹਿੰਦੇ ਜਿਵੇਂ ਇੱਕ ਬੱਚਾ ਦਰਿਆ ਦੇ ਕੋਲ ਬੈਠਾ, ਦਰਿਆ ਦੇ ਕੋਲ ਬੈਠਾ ਰੇਤ ਦਾ ਘਰ ਬਣਾਉਂਦਾ ਬੜਾ ਜ਼ੋਰ ਲਾਉਂਦਾ, ਪਰ ਕਹਿੰਦੇ ਜਦੋਂ ਪਾਣੀ ਦੀ ਇੱਕ ਛੱਲ ਆਉਂਦੀ ਹੈ ਉਸੇ ਸਮੇਂ ਉਹਦਾ ਜਿਹੜਾ ਉਹ ਸਭ ਕੁਝ ਖਤਮ ਹੋ ਜਾਂਦਾ। ਕਹਿੰਦੇ ਜਿਵੇਂ ਹਿਰਨ ਚੁੰਗੀਆਂ ਭਰਦੇ ਫਿਰਦੇ ਨੇ, ਬਨਸਪਤੀ ਦੇ ਵਿੱਚ ਨਜ਼ਾਰੇ ਲੈਂਦੇ ਨੇ, ਭੱਜੇ ਫਿਰਦੇ ਨੇ, ਕਦੀ ਪਾਣੀ ਪੀਂਦੇ, ਕਦੀ ਕੰਦ ਮੂਲ ਖਾਂਦੇ, ਕਦੀ ਉਹ ਬਨਸਪਤੀ ਚੁੱਕਦੇ, ਪਰ ਕਹਿੰਦੇ ਜਦੋਂ ਸ਼ੇਰ ਦੀ ਮਾੜੀ ਜੀ ਦਹਾੜ ਆਉਂਦੀ ਹੈ ਉਹਨਾਂ ਦੇ ਵਿੱਚੋਂ ਲੱਭਦਾ ਕੋਈ ਨਹੀਂ ਕਿੱਧਰ ਗਿਆ। ਕਹਿੰਦੇ ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਦੁੱਖ ਹੋਣ, ਜਿੰਨੇ ਵੀ ਕਸ਼ਟ ਹੋਣ, ਕੋਈ ਗੱਲ ਨਹੀਂ, ਜਦੋਂ ਗੁਰੂ ਦੀ ਮਾੜੀ ਜੀ ਕਿਰਪਾ ਹੋ ਜਾਂਦੀ ਹੈ ਸਭ ਫਨਾ ਹੋ ਜਾਂਦੇ ਹੈ, ਸਭ ਦੂਰ ਹੋ ਜਾਂਦੇ ਹੈ। ਸੋ ਗੁਰੂ ਜਿਹੜਾ ਹੈ ਉਹੀ ਜਨਮ ਮਰਨ ਦੇ ਗੇੜ ਤੋਂ ਦੂਰ ਕਰਦਾ ਹੈ।
ਨਾਨਕ ਬਖਸ਼ ਲਏ ਪ੍ਰਭ ਸਾਚਾ ਜੇ ਗੁਰ ਚਰਨੀ ਚਿਤ ਲਾਹੇ।
ਨਾਨਕ ਜੀ ਕਹਿੰਦੇ ਨੇ, ਗੁਰੂ ਰਾਮਦਾਸ ਜੀ ਮਹਾਰਾਜ ਨਾਨਕ ਸ਼ਬਦ ਦੀ ਮੋਹਰ ਲਗਾ ਕੇ ਕਹਿੰਦੇ ਨੇ ਕਿ ਜੇ ਗੁਰੂ ਦੇ ਚਰਨਾਂ ਦੇ ਵਿੱਚ, ਮੁੱਖਦੀ ਗੱਲ ਜਿਹੜੀ ਮੈਂ ਬੇਨਤੀ ਤੁਹਾਡੇ ਚਰਨਾਂ ਚ ਕੀਤੀ ਹੈ ਕਿ ਗੁਰੂ ਦੀ ਬਖਸ਼ਿਸ਼, ਗੁਰੂ ਦੀ ਕਿਰਪਾ, ਜਦੋਂ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਸੱਚੇ ਦੇ ਚਰਨਾਂ ਦੇ ਨਾਲ ਚਿੱਤ ਲੱਗ ਜਾਂਦਾ ਹੈ ਤੇ ਪਰਮਾਤਮਾ ਬਖਸ਼ ਲੈਂਦਾ ਹੈ।
ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਜਿਹੜੇ ਪ੍ਰਭੂ ਨੂੰ ਭਾ ਜਾਂਦੇ ਨੇ ਉਹੀ ਸੰਤ, ਉਹੀ ਭਗਤ ਪ੍ਰਵਾਨ ਹਨ।
ਸੇ ਬੇਚਖਣ ਜੰਤ ਜਿਨੀ ਹਰ ਧਿਆਇਆ।
ਉਹੀ ਜੰਤ ਸਿਆਣੇ ਨੇ ਜਿਨ੍ਹਾਂ ਨੇ ਪਰਮਾਤਮਾ ਨੂੰ ਅਰਾਧਿਆ ਹੈ, ਪਰਮਾਤਮਾ ਨੂੰ ਧਿਆਇਆ ਹੈ।
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਜਿਨ੍ਹਾਂ ਨੇ ਨਾਮ ਦਾ ਖਜ਼ਾਨਾ ਅੰਮ੍ਰਿਤ ਰੂਪੀ ਭੋਜਨ ਚਖਿਆ ਹੈ।
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਉਹੀ ਪਰਵਾਨ ਨੇ ਜਿਨ੍ਹਾਂ ਨੇ ਸੰਤ ਜਨਾਂ ਦੀ ਧੂਰ ਨੂੰ ਮਸਤਕ ਦੇ ਨਾਲ ਲਾ ਲਿਆ ਹੈ।
ਨਾਨਕ ਭਏ ਪੁਨੀਤ ਹਰ ਤੀਰਥ ਨਾਇਆ।
ਨਾਨਕ ਜੀ ਕਹਿੰਦੇ ਨੇ ਉਹ ਪਵਿੱਤਰ ਨੇ, ਉਹ ਪੁਨੀਤ ਨੇ ਜਿਨ੍ਹਾਂ ਨੇ ਹਰੀ ਦੇ ਨਾਮ ਰੂਪੀ ਤੀਰਥ ਦੇ ਵਿੱਚ ਇਸ਼ਨਾਨ ਕਰ ਲਿਆ ਹੈ। ਇੱਕ ਬੇਨਤੀ ਛੋਟੀ ਜੀ ਕਰਵਾਂ ਸਤਸੰਗਤ ਜੀ, ਜੋਤੀ ਰਾਓ ਫੂਲੇ ਜੀ ਦੀ ਇੱਕ ਦੋ ਤਿੰਨ ਮਿੰਟ ਦੀ ਬੇਨਤੀ ਹੈ। ਜੋਤੀ ਰਾਓ ਫੂਲੇ ਜੀ ਦੀ ਇੱਕ ਕਿਤਾਬ ਹੈ ਗੁਲਾਮਗਿਰੀ, ਉਹ ਗੁਲਾਮਗਿਰੀ ਦੇ ਵਿੱਚ ਉਹਨਾਂ ਨੇ ਦੱਸਿਆ ਵੀ ਕੋਈ ਵੀ ਕੌਮ ਜਿਹੜੀ ਹੈ, ਇਹ ਕੌਮ ਦੇ ਨਾਲ ਸੰਬੰਧਿਤ ਮੈਂ ਗੱਲ ਕਰਨ ਲੱਗਿਆ, ਸਾਡੇ ਵਿਸ਼ੇ ਤੋਂ ਅਲੱਗ ਹੈ, ਕੋਈ ਵੀ ਕੌਮ ਦੇ ਕੋਲੋਂ ਇਹ ਪੰਜ ਬਲ ਜਦੋਂ ਖੋਹ ਲਏ ਜਾਂਦੇ ਆ ਤੇ ਉਹ ਕੌਮ ਖਤਮ ਹੋ ਜਾਂਦੀ ਹੈ, ਫਨਾ ਹੋ ਜਾਂਦੀ ਹੈ। ਪਹਿਲਾ ਜੀ ਧਨ ਬਲ, बाहुबल सांस्कृतिक बल मनोबल ए जेड़े पांच बल ने ना ए जदों खोए जान धन बल उस कौम दे जेड़े आर्थिक खजाने ने वसीले ने उन्हां नूं लुट लिया जाए बेरोजगारी की भरमार कर दिती जाए। बाहुबल ओ कौम दीआं जिहड़ियां संस्थावां ने उन्हां नूं लगातार भंडिया जाए उन्हां नूं खत्म करन दीआं कोशिशां कीतीआं जाण। सांस्कृतिक बल कि जदों उहदी जिहड़ी भाषा है उहदे जिहड़ा सभ्याचार आ उहदा जिहड़ा कल्चर है उहदे जिहड़े रिवाज ने उन्हां नूं खत्म कीता जाए। ते अगे कहिंदे ने जी मनोबल, मनोबल ओ कि उन्हां दे विच कर्मकांड भर दिओ, उन्हां दे विच वहम भरम भर दिओ, उन्हां दे विच अपणियां दे ही प्रति ईरखा द्वेष भर दिओ। जदों ए कौम दे विच ए चीजां आ जांदियां ओह खत्म हो जांदियां। गुलामगिरी किताब दे विच उन्हां लिखिआ। सो असीं कृपा करनी है साध संगत जी अपनी कौम दे उपर अपनियां संस्थावां दे उपर विश्वास बहाली करनी है और संस्थावां नूं वी हुण ए समय दे विच सोचना पवेगा कि इस विश्वास बहाली दे लई संगत दी बख्शिश प्राप्त करन दे लई अपने विच सुधार लियाउणे पैणगे। सो श्रोमणी गुरुद्वारा प्रबंधक कमेटी धर्म प्रचार कमेटी वल्लों नगरां नगरां दे विच दस्तारां दे कैंप लगाए जा रहे सत संगत जी, नगरां नगरां दे विच जाके प्रचार कीता जा रहा सत संगत जी। जिस भी नगर दे विच तुहानूं लगदा कि इत्थे जरूरत है तुसीं धर्म प्रचार कमेटी नाल संपर्क करके उत्थे प्रचारक साहिबान कमिश्नर साहिबान ढाडी साहिबान नूं बुला के अपने नगर दे विच इह जिहड़ियां सेवावां ने इह तुसीं हासिल कर सकदे हो। मैं बहुत बहुत धन्नवाद करदा साहिब श्री गुरु ग्रंथ साहिब जी महाराज जी का उचेचे तौर ते आप समुची संगत का आप जी ने असीसा बख्शियां कि दास नूं इस दे योग समझिया आप जी दे दर्शन कर सका और विशेष तौर ते धन्नवाद करदा मेरे बेहद अजीज बड़ा ही प्यार बख्शन वाले सिंह साहब ज्ञानी जगतार सिंह जी मुख ग्रंथी सचखंड श्री हरिमंदर साहब जिन्होंने आप जी के दर्शन दीदार करन दा सुभागा समा बख्शिश किया। सो बोलदिया दास जी कोलों अनेक प्रकार दी गलतियां ते त्रुटियां हो गई ने। गुरु साहब ते गुरु साहब जी की साजी नवाजी संगत बख्शन योग है बख्श लेना जी। आओ आखिरी दो पंक्तियां का पाठ करके समाप्ति करिए जी।
संत जना की धूर मस्तक लाया नानक भए पुनीत हर तीरथ नाया। वाहिगुरु जी का खालसा वाहिगुरु जी की फतेह।